ਸਤਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤਨਾ ਲਾਗੀ ਵਾਰ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰ। ਕਵਨ 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 ਗੁਣ ਕਹੀਏ, ਅੰਤ ਨਹੀਂ ਕਿਛ ਪਾਰ, ਲਾਖ 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 ਕਈ ਕੋਰ, ਕੋ ਹੈ ਐਸੋ ਵਿਚਾਰ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰ, ਕਹੋ ਨਾਨਕ ਸੰਤਨ ਰਸ ਆਈ ਹੈ। ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਪ ਗੁੰਗਾ ਮੁਸਕਰ। ਐਸਿਆਂ ਗੁਰਾਂ ਤੂੰ ਜਿਵੇਂ ਬਲ ਬਲ ਜਾਵਾਂ,
ਬਲ ਬਲ ਜਾਵਾਂ, ਬਲ ਬਲ ਜਾਵਾਂ, ਬਲ ਬਲ ਜਾਵਾਂ।
बल 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 नरपत नमस्कार ऐसे गुरु को बल बल जाइए आप मुक्त मोहतार आज्ञा पई अकाल की अभी चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरान की देह जो प्रभु को मिलो चह खोज शब्द में ले ऐसे गुरु को बल बल जाइए जागत जोत जप निष्पा सुर एक बिना मन नैक न अन्न पूरण प्रेम प्रतीत सजय व्रत गोर मड़ी मट भूल न मान तीर्थ दान दया तप संयम एक बिना नह एक पशान पूर्ण जोत जगह कट में अब खालस ताहिन खालस जन ऐसे गुरु को बल बल जाइए वाणी गुरु गुरु है वाणी विच वाणी अमृत सारे गुरबाणी कह सेवक जन मन प्रतख गुरु निस्तारे ऐसे गुरु को बल बल जाइए आप मुकत मोहे तारे आप मुकत मोहे तारे आप मुकत मोहे तारे आप मुकत
I'm not afraid.
ਗਲ ਗਲ ਕੱਜੜਿਆ ਸਿਓ ਤੋੜ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦਸਣਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਘੜੀ ਸੁਲੱਖਣੀ ਸਹ ਨਾਲ ਵਿਹਾਵੇ ਜਿਤਨਾ ਸਮਾਂ ਮਰਦ ਚਰਨਾਂ ਚ ਲੰਘ ਜਾਏਗਾ ਉਹ ਲੇਖੇ ਚ ਪੈਣਾ ਬਾਕੀ ਸਮਾਂ ਸਾਡਾ ਜਿੰਨਾ ਵੀ ਕੰਮਾਂ ਕਾਰਾਂ ਵਿੱਚ ਧੰਦਾ ਧੰਦਿਆਂ ਧੰਧਾਰਿਆਂ ਚ ਲੰਘ ਰਿਹਾ ਉਹ ਕਿਸੇ ਲੇਖੇ ਵਿੱਚ ਨਹੀਂ ਨਿਰਵਾਹ ਵਾਸਤੇ ਕੰਮ ਕਾਰ ਬੜਾ ਜ਼ਰੂਰੀ ਹੈ ਇਸੇ ਕਰਕੇ ਤੇ ਸਤਿਗੁਰਾਂ ਨੇ ਢਾਈ ਘੰਟੇ ਸਮੇਂ ਦਾ ਦਸਵੰਧ ਦੱਸਿਆ ਵੀ ਢਾਈ ਘੰਟੇ ਸਿਮਰਨ ਕਰ ਜਾਪ ਕਰ ਬੰਦਗੀ ਕਰ ਉਹਦਾ ਅਸਰ ਤੇਰੇ ਬਾਕੀ ਦੇ ਸਮੇਂ ਤੇ ਵੀ ਰਵੇ ਹੁਣ ਖਿਮਾ ਕਰਨਾ ਢਾਈ ਘੰਟੇ ਚੌਂਕੜਾ ਮਾਰ ਕੇ ਬਹਿ ਗਿਆ ਨਿਤਨੇਮ ਕੀਤਾ ਸਿਮਰਨ ਕੀਤਾ ਵਾਹਿਗੁਰੂ ਰਾਮ ਰਾਮ ਖੁਦਾ ਖੁਦਾ ਕਰਦਾ ਰਿਹਾ ਤੇ ਬਾਕੀ ਦਾ ਸਮਾਂ ਜੇ ਸਤਿਸੰਗਤ ਜੀ ਨਿੰਦਿਆ ਚ ਲੰਘੇ ਬਾਕੀ ਦਾ ਸਾਰਾ ਦਿਨ ਕੀ ਕੀਤਾ ਅਸਲੀ ਜ਼ਿੰਦਗੀ ਤੇ ਉਹ ਆ ਨਾ ਹੁਣ ਢਾਈ ਘੰਟੇ ਜਿਹੜੇ ਬੈਠੇ ਆ ਉਹ ਸਾਡੀ ਅਸਲੀ ਜ਼ਿੰਦਗੀ ਨਹੀਂ ਬਾਕੀ ਦਾ ਸਮਾਂ ਕੀ ਕੀਤਾ ਉੱਥੋਂ ਨਕਸ਼ਾ ਖਿੱਚਿਆ ਜਾਣਾ ਵੀ ਅਸਲੀ ਜੀਵਨ ਕੀ ਹੈ ਬਾਈ ਘੰਟੇ ਸਾਢੇ ਬਾਈ ਘੰਟੇ ਉਹ ਸਮਾਂ ਕਿੱਦਾਂ ਦਾ ਲੰਘ ਰਿਹਾ ਸਾਢੇ ਇੱਕੀ ਘੰਟੇ ਉਹ ਸਮਾਂ ਕਿੱਦਾਂ ਦਾ ਲੰਘ ਰਿਹਾ ਅਸਲ ਜ਼ਿੰਦਗੀ ਤੇ ਉਹ ਏ ਉਹਦੇ ਤੋਂ ਪਤਾ ਲੱਗਣਾ ਹੈ ਉਹਨਾਂ ਜਿਹੜੇ ਢਾਈ ਘੰਟੇ ਸਿਮਰਨ ਕੀਤਾ ਜਿਹੜੀ ਬੰਦਗੀ ਕੀਤੀ ਜਿਹੜਾ ਨਿਤਨੇਮ ਕੀਤਾ ਉਹਦਾ ਅਸਰ ਬਾਕੀ ਦੇ ਘੰਟਿਆਂ ਤੇ ਵੀ ਹੈ ਢਾਈ ਘੰਟੇ ਜਪ ਲਿਆ ਤੇ ਮੁੜ ਕੇ ਸਾਰਾ ਦਿਨ ਬਸ ਮੁੜ ਕੇ ਯਾਦ ਹੀ ਨਹੀਂ ਤੇ ਆਨੰਦ ਤੇ ਤਾਂ ਆਉਣਾ ਹੈ ਜੇ ਢਾਈ ਘੰਟਿਆਂ ਦਾ ਅਸਰ ਬਾਕੀ ਸਮੇਂ ਤੇ ਵੀ ਰਵੇ ਸਾਰਾ ਹੀ ਸਮਾਂ ਲੇਖੇ ਚ ਪਵੇ ਨਹੀਂ ਤੇ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਿਵੇਂ ਆਪ ਜੀ ਸੁਣ ਰਹੇ ਸੋ ਕਬੀਰ ਏਕ ਅਚੰਭੋ ਦੇਖਿਆ ਹੀਰਾ ਹਾਟ ਬਕਾਏ ਵਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰ ਸਾਹਿਬ ਨੂੰ ਉਹਨਾਂ ਦੇ ਸੇਵਕਾਂ ਨੇ ਪੁੱਛਿਆ ਕੀ ਕੋਈ ਅਚੰਭਾ ਵੀ ਵੇਖਿਆ ਤੁਸੀਂ ਆਪਣੇ ਜੀਵਨ ਵਿੱਚ ਆਪਣੇ ਜੀਵਨ ਕਾਲ ਦੌਰਾਨ ਕੋਈ ਅਚੰਭਾ ਕੋਈ ਅਸਚਰਜ ਗੱਲ ਅਨੋਖੀ ਕਬੀਰ ਸਾਹਿਬ ਕਹਿੰਦੇ ਨੇ ਹਾਂ ਇੱਕ ਅਚੰਭਾ ਵੇਖਿਆ ਸੰਸਾਰ ਚ ਆ ਕੇ ਕੀ ਵੇਖਿਆ ਇੱਕ ਦੁਕਾਨ ਤੇ ਹੀਰਾ ਪਿਆ ਵਿਕਦਾ ਸੀ ਖਰੀਦਣ ਵਾਲਾ ਗ੍ਰਾਹਕ ਆਇਆ ਕੋਈ ਹੁਣ ਉਹਨੇ ਪੁੱਛਿਆ ਆ ਕੇ ਵੇਚਣ ਵਾਲੇ ਨੂੰ ਦੁਕਾਨਦਾਰ ਨੂੰ ਇਹ ਹੀਰਾ ਕਿੰਨੇ ਦਾ ਏ ਉਹਨੇ ਕੀਮਤ ਦੱਸੀ ਜਿਹੜਾ ਖਰੀਦਣ ਵਾਲਾ ਹੈ ਉਹਨੇ ਜਦੋਂ ਕੀਮਤ ਸੁਣੀ ਤੇ ਆਖਿਆ ਮੈਂ ਖਰੀਦ ਨਹੀਂ ਸਕਦਾ ਮੇਰੇ ਤੋਂ ਬਾਹਰ ਹੈ ਕੰਮ ਆਮ ਸ਼ਬਦ ਹੈ ਵੀ ਇਹ ਮੇਰੀ ਵਿੱਥ ਤੋਂ ਬਾਹਰ ਹੈ ਇਹ ਬਾਹਰ ਹੈ ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਗਾਹਕ ਆਇਆ ਨਾ ਖਰੀਦਣ ਵਾਸਤੇ ਜਦੋਂ ਦੱਸਣ ਵਾਲੇ ਨੇ ਹੀਰੇ ਦਾ ਰੇਟ ਦੱਸਿਆ ਤੇ ਗਾਹਕ ਕਹਿਣ ਲੱਗਾ ਮੈਂ ਨਹੀਂ ਖਰੀਦ ਸਕਦਾ ਮੇਰੇ ਤੋਂ ਬਾਹਰਾ ਕੰਮ ਏ ਮੈਂ ਨਹੀਂ ਖਰੀਦ ਸਕਦਾ ਬੜਾ ਮਹਿੰਗਾ ਹੈ ਕਹਿੰਦੇ ਵੇਚਣ ਵਾਲਾ ਕਹਿੰਦਾ ਕੋਈ ਗੱਲ ਨਹੀਂ ਮਹਿੰਗਾ ਤੇ ਬੜਾ ਚੱਲ ਤੂੰ ਚਾਰ ਕੌਡੀਆਂ ਹੀ ਦੇ ਜਾ ਖੁਸ਼ਾਦਨਾ ਚਾਰ ਕੌਡੀਆਂ ਹੀ ਦੇ ਜਾ ਤੂੰ ਲਿਜਾਣ ਵਾਲਾ ਬਣ ਹੀਰਾ ਵਿਕਦਾ ਦੁਕਾਨ ਤੇ ਹੈ ਬਾਹਰਾ ਖਰੀਦਣ ਦੀ ਉਹਦੀ ਤਾਕਤ ਨਹੀਂ ਜਿਹੜਾ ਗ੍ਰਾਹਕ ਆਇਆ ਸਮਰੱਥਾ ਨਹੀਂ ਉਹਦੀ ਪਹੁੰਚ ਤੋਂ ਬਾਹਰ ਹੈ ਕੰਮ ਪਰ ਵੇਚਣ ਵਾਲਾ ਕਹੀ ਜਾਂਦਾ ਤੂੰ ਲਿਜਾਣ ਵਾਲਾ ਬਣ ਭਾਵੇਂ ਕੌਡੀਆਂ ਹੀ ਦੇ ਜਾ ਵਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ, ਉਹ ਕੌਡੀਆਂ ਦੀ ਵੇਚੀ ਜਾਂਦਾ। ਇਹ ਸਾਡੀ ਗੱਲ ਕਰਦੇ ਨੇ ਕਬੀਰ ਸਾਹਿਬ, ਨਾ ਤੇ ਗਾਹਕ ਨਾ ਦੁਕਾਨ ਹੈ ਨਾ ਵੇਚਣ ਵਾਲਾ, ਇਹ ਤੇ ਸਾਡੀ ਗੱਲ ਕਰਦੇ ਨੇ। ਸੰਸਾਰ ਵਿੱਚ ਭੇਜਿਆ ਜਾ ਸਵਾਸਾਂ ਦੀ ਪੂੰਜੀ ਲੈ ਕੇ, ਹੀਰੇ ਦੇ ਕੇ ਭੇਜਿਆ, ਪਰ ਕਹਿੰਦੇ ਇੱਥੇ ਆ ਕੇ ਮਿੱਟੀ ਦੇ ਬਦਲੇ ਵੇਚੀ ਜਾਂਦਾ ਕੌਡੀਆਂ ਦੇ ਭਾਅ। ਮੈਂ ਬਹੁਤ ਵਾਰ ਇਹ ਅਰਜ਼ ਸਟੇਜਾਂ ਤੋਂ ਕਰਦਾ ਹੁੰਦਾ, ਸਤਿਸੰਗ ਜੀ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖਣਾ, ਜਿੰਨੇ ਇੱਥੇ ਬੈਠੇ ਹੋ ਮੈਨੂੰ ਇਸ ਗੱਲ ਦਾ ਪਤਾ ਹੈ ਸਤਿਗੁਰ ਦੀ ਮਿਹਰ ਨਾਲ ਉਹ ਵੀ ਇਹ ਤੁਹਾਡੇ 'ਚ ਬੈਠੇ ਨੇ ਜਿਨ੍ਹਾਂ ਨੂੰ ਇਹ ਨਹੀਂ ਅੰਦਾਜ਼ਾ ਕਿ ਸਾਡੇ ਕੋਲ ਕਿੰਨੀ ਕਮਾਇਆ, ਸਤਿਗੁਰਾਂ ਨੇ ਕਿੱਥੇ ਕੁ ਤੱਕ ਬਖਸ਼ਿਸ਼ ਕੀਤੀ। ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਦੇ ਮਾਲਕ ਵੀ ਨੇ, ਤੇ ਖਿਮਾ ਕਰਨਾ ਵਿੱਚ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਇੱਕ ਵੇਲੇ ਪ੍ਰਸ਼ਾਦਾ ਮਿਲਦਾ, ਦੂਜੇ ਵੇਲੇ ਦੀ ਆਸ ਕੋਈ ਨਹੀਂ। ਸਾਰਾ ਦਿਨ ਕੰਮ ਕਰਨਾ 50 ਰੁਪਏ ਦਿਹਾੜੀ, ਬਸ ਉਹਦੇ ਨਾਲ ਹੀ ਬੱਚਿਆਂ ਦਾ ਗੁਜ਼ਾਰਾ ਚੱਲਦਾ। ਐਸੇ ਵੀ ਲੋਕ ਹੁਣ ਆਪੋ ਆਪਣੇ ਮਨਾਂ 'ਚ ਝਾਤੀ ਮਾਰਨਾ ਕਿ ਜਦੋਂ ਕਦੇ ਹਿਸਾਬ ਕਿਤਾਬ ਕਰਨਾ ਕੋਈ ਵੀ, ਭਾਵੇਂ ਉਹ ਛੋਟੇ ਜਿਹਾ ਕੋਈ ਦੁਕਾਨਦਾਰ ਹੋਵੇ, ਭਾਵੇਂ ਉਹ ਬਿਜ਼ਨਸਮੈਨ ਹੋਵੇ, ਭਾਵੇਂ ਕਿਸੇ ਫੈਕਟਰੀ ਦਾ ਮਾਲਕ ਹੋਵੇ, ਭਾਵੇਂ ਇੱਕ ਰੇਹੜੀ ਲਾਉਣ ਵਾਲਾ ਹੀ ਹੋਵੇ, ਉਹ ਵੀ ਕਦੇ ਆਪਣੇ ਘਰ ਜਾਂਦਾ ਤੇ ਉਂਗਲਾਂ ਤੇ ਹਿਸਾਬ ਲਾਉਂਦਾ ਵੀ ਮੈਂ ਖੱਟਿਆ ਕੀ ਤੇ ਗਵਾਇਆ ਕੀ। ਤੇ ਸਾਡੇ ਸਤਿਗੁਰੂ ਕਹਿੰਦੇ ਨੇ ਭਲਿਆ ਜਰਾ ਕਦੀ ਹਿਸਾਬ ਕਰੀ ਖਾਂ ਤੇ ਆਪਾਂ ਵੇਖੋ ਖਾਂ ਹਿਸਾਬ ਕਰਕੇ, ਕਦੇ ਚੌਂਕੜਾ ਮਾਰ ਕੇ ਜਾਂ ਅੱਖਾਂ ਬੰਦ ਕਰਕੇ ਵੇਖਣਾ ਵੀ ਮੈਂ ਆਪਣੀ ਜ਼ਿੰਦਗੀ 'ਚ ਕੀ ਖੱਟਿਆ। ਤੁਸੀਂ ਕਹੋਗੇ ਬੜਾ ਕੁਝ ਖੱਟਿਆ, ਬਾਪੂ ਦੇ ਕੇ ਗਿਆ ਸੀ ਕੱਚਾ ਕੋਠਾ ਤੇ ਮੈਂ ਕੋਠੀ ਬਣਾ ਲਈ ਹੈ, ਜਦੋਂ ਮੇਰਾ ਪਿਤਾ ਮੈਨੂੰ ਦੇ ਕੇ ਗਿਆ ਸੀ 2 ਲੱਖ ਤੇ ਮੈਂ 60 ਸਾਲਾਂ ਵਿੱਚ ਹੁਣ ਕਰੋੜਾਂ ਤੱਕ ਪਹੁੰਚ ਗਿਆ, ਵੰਡ ਵਿੱਚ ਆਈ ਸੀ 2 ਕਿੱਲੇ ਜ਼ਮੀਨ ਹੁਣ ਮੈਂ 20 ਕਿੱਲਿਆਂ ਦਾ ਮਾਲਕ ਹਾਂ, ਉਦੋਂ 1 ਦੁਕਾਨ ਸੀ ਹੁਣ 10 ਨੇ, ਉਦੋਂ 1 ਗੱਡੀ ਸੀ ਹੁਣ 10 ਨੇ, ਕਿੰਨਾ ਕੁਝ ਖੱਟ ਲਿਆ ਮੈਂ। ਪਰ ਦੂਜਾ ਪੱਖ ਵੀ ਨਾਲ ਕਹਿੰਦੇ ਜਰਾ ਹਿਸਾਬ ਲਾਇਓ ਜੇ ਵੀ ਜੇ ਖੱਟਿਆ ਕਰੋੜਾਂ ਤੇ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਬਣਾਉਣ ਵਾਸਤੇ ਸਵਾਸ ਕਿੰਨੇ ਲਾਏ ਆ ਖੁਸ ਸਪਨਾ। ਧਿਆਨ ਦੇਣਾ ਜਰਾ, 24 ਘੰਟਿਆਂ 'ਚ 24,000 ਸਵਾਸ ਆਉਂਦਾ, 1 ਮਹੀਨੇ ਦਾ ਹਿਸਾਬ ਲਾਇਓ ਤੇ ਜੇ ਉਮਰ 50 ਸਾਲਾਂ ਦੀ ਹੈ ਤੇ 50 ਸਾਲਾਂ 'ਚ ਕਿੰਨੇ ਕਰੋੜ ਸਵਾਸ ਲੱਗੇ ਤੇ ਕਮਾਇਆ ਕੀ। ਕੋਠੀ ਦੀ ਕੀਮਤ ਤੇ ਹੈ, ਕਾਰਖਾਨੇ ਦੀ ਕੀਮਤ ਤੇ ਹੈ, ਫੈਕਟਰੀ ਦੀ ਕੀਮਤ ਤੇ ਹੈ, ਗੱਡੀ ਦੀ ਕੀਮਤ ਤੇ ਹੈ, ਜ਼ਮੀਨ ਦੀ ਕੀਮਤ ਤੇ ਹੈ, ਪਰ ਸਵਾਸ ਦੀ ਕੋਈ ਕੀਮਤ ਨਹੀਂ। ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰ ਲਓ, ਡਾਕਟਰ ਨੂੰ ਆਖੋ 5 ਸਵਾਸ ਪਾ ਦੇ ਆ ਮਰਿਆ ਪਿਆ, ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਤੇ ਫਿਰ ਅਸੀਂ ਐਵੇਂ ਚੌੜੇ ਹੋਏ ਫਿਰਨੇ ਵੀ ਮੈਂ 50 ਲੱਖ ਜਮ੍ਹਾਂ ਕਰਾਈ ਬੈਠਾ, ਮੈਂ ਕਰੋੜ ਮੇਰੇ ਕੋਲ ਹੈ। ਮਾੜੀ ਗੱਲ ਨਹੀਂ ਮਾਇਆ ਜਮ੍ਹਾਂ ਕਰਾਉਣੀ, ਪੈਸਾ ਠੀਕ ਕੋਲ ਮਾਇਆ ਹੋਵੇ, ਮੈਂ ਕੱਲ ਵੀ ਅਰਜ਼ ਕੀਤੀ ਸੀ ਦਾਨ ਪੁੰਨ ਕਰੋ ਚੰਗੀ ਗੱਲ ਹੈ, ਨਹੀਂ ਵੀ ਕਰਨਾ ਕੋਲ ਰੱਖ ਲਓ, ਮਾਇਆ ਗੁਜਰਾਨ ਹੈ, ਬੱਚਿਆਂ ਨੂੰ ਦਿਓ ਕਮਾ ਕੇ। ਪਰ ਜਰਾ ਇਸ ਗੱਲ ਵੱਲ ਸਿਰਫ ਆਪਣੀ ਜ਼ਿੰਦਗੀ ਦੇ 2 ਮਿੰਟ ਕੱਢ ਕੇ ਜਰਾ ਸੋਚਣਾ ਬਈ ਜੇ ਮੈਂ 1 ਅਰਬ ਦਾ ਅੱਜ ਮਾਲਕ ਬਣ ਗਿਆ, ਜੇ ਮੇਰੇ ਕੋਲ ਅੱਜ 1 ਕਰੋੜ ਰੁਪਇਆ ਬੈਂਕ ਵਿੱਚ ਜਮ੍ਹਾਂ ਹੈ, 5 ਕਰੋੜ ਜਮ੍ਹਾਂ ਹੈ, ਉਹ ਕਰੋੜ 5 ਕਰੋੜ 10 ਕਰੋੜ ਜਮ੍ਹਾਂ ਕਰਨ ਵਾਸਤੇ ਮੈਂ ਕਿੰਨੇ ਕਰੋੜਾਂ ਸਵਾਸ ਵੀ ਲਾਏ ਨੇ। 1 ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ ਹੋ ਸਕਦੀ। ਫਿਰ ਹਿਸਾਬ ਲਾਓਗੇ ਖਰਚ ਜ਼ਿਆਦਾ ਕੀਤਾ ਖੱਟਿਆ ਕੁਛ ਵੀ ਨਹੀਂ। ਆਖੋ ਸਤਨਾਮ, ਖਰਚਾ ਤੇ ਬਹੁਤਾ ਹੋ ਗਿਆ, ਸਵਾਸ 1 ਸਵਾਸ ਦੀ ਕੀਮਤ ਨਹੀਂ। ਤੇਰਾ 20 ਲੱਖ ਬੈਂਕ 'ਚ ਪਿਆ, 1 ਸਵਾਸ ਦੀ ਕੀਮਤ ਨਹੀਂ। ਤੇਰਾ 1 ਕਰੋੜ ਬੈਂਕ 'ਚ ਪਿਆ, 1 ਸਵਾਸ ਦੀ ਕੀਮਤ ਨਹੀਂ। ਕੋਠੀਆਂ ਜ਼ਮੀਨਾਂ ਗੱਡੀਆਂ ਵੇਚ ਕੇ ਵੀ 1 ਸਵਾਸ ਦੀ ਕੀਮਤ ਅਦਾ ਨਹੀਂ ਹੋ ਸਕਦੀ। ਇਸੇ ਨੂੰ ਕਬੀਰ ਸਾਹਿਬ ਕਹਿੰਦੇ ਨੇ ਅਚੰਭਾ ਵੇਖਿਆ ਖੁਸ
ਵਾਹਿਗੁਰੂ।
ਅਸਚਰਜ ਅਸਚਰਜਤਾ ਵਾਲੀ ਗੱਲ ਹੈ, ਇਹ ਹੈਰਾਨ ਕਰਨ ਵਾਲੀ ਗੱਲ ਹੈ ਨਾ ਵੀ ਸਾਰੀ ਇਹ ਆਪਾਂ ਕਹਿੰਦੇ ਹਾਂ ਬੜਾ ਕੁਝ ਬਣਾ ਲਿਆ ਮੈਂ ਮੇਰੇ ਵਰਗਾ ਕੋਈ ਵੀ, ਇਸੇ ਦੀ ਬਾਬਤ ਹੀ ਕਬੀਰ ਸਾਹਿਬ ਕਹਿ ਰਹੇ ਨੇ। ਉਹ ਲੱਖਾਂ ਦਿਆ ਲਾਲਾ ਨੂੰ ਮਿੱਟੀ ਵਿੱਚ ਰੋਲੀ ਜਾਂਦਾ, ਲੱਖਾਂ ਦਿਆ ਲਾਲਾ ਬੋਲੋ ਲੱਖਾਂ ਦੇ ਲਾਲਾ ਨੂੰ ਰੋਲੀ ਲੱਖਾਂ ਦੇ ਲਾਲਾ ਕਦਰਿਆਂ ਦੇ ਹੱਥ ਆ ਗਿਆ ਬੇਕਦਰ ਹੀਰਾ ਵੇ ਕਦਰਿਆਂ ਦੇ ਹੱਥ ਆ ਗਿਆ ਉਹ ਕੌਡੀਆਂ ਦੇ ਪਾਵੇ ਹੀਰਾ ਵੇ ਕਦਰਿਆਂ ਦੇ ਹੱਥ ਹੀਰਾ ਵੇ ਹੱਥ ਆ ਗਿਆ ਕੌਡੀਆਂ ਦੇ शंभो दिवस गवाया खाए हीरे जैसा जन्म है कौडी बदले जाए। सत संगत जी एक सवास की कीमत सारी दुनिया की माया नहीं, इस करके बाकी समा कम्मा कारा विच बच्चियां दी परवरिश विच पर घट तो घट ढाई घंटे समा जरूर लाना चाहिए। तो गुरमुखो एकदम नहीं गल बनेगी भी मैं हुण सवेर तो ही ढाई घंटे लावां। कई इत्थे हुंदे आ इदां दे सोफे वांगू ना, जिदां सोफे ते बहोगे ते दब जांदा, जदों उठ पईए फिर उदां ही हो जांदा। कई सोफे वांगू झुक जांदे आ, हुणे ही सोचणगे कल तों लावांगे ढाई। एकदम नहीं गल बनदी। मैं बड़ी वारी अर्ज करना दसां मिंटां तों शुरू कर लो जी। मैं दस मिनट ही सवेरे उठ के चौंकड़ा मार के अखां बंद करके दस मिनट वाहिगुरु 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 करांगा जरूर। दस मिनट, एक महीना दस मिनट चलन दिओ, अगले महीने विच दस मिनट होर वधा दिओ, वी मिनट अगले महीने च होर दस मिनट वधा दिओ, अद्धा घंटा। तीन महीनिया च अद्धा घंटा बन जाएगा, छे महीनिया च एक घंटे की आदत पै जाएगी। एकदम नहीं, हौली हौली। तो चौंकड़ा मार के बैठो, जे लत्तां दर्द कर दियां उठ को उठ के खड़े हो के कदे कुर्सी ते बह जाओ कदे बैड ते बह जाओ, पर उहदे प्यार विच समां जरूर गुजारना चाहिए, चाहे थोड़ा चाहे जरूर समां कढ़ना चाहिए। ते ओ जिहड़े साडा समां मर दी याद विच गुजरदा उही लेखे च पैंदा। कहिंदे ने ना गुरु नानक देव महाराज सच्चे पातशाह नाल सी मरदाना, ते कहिंदे मरदाना कहिंदा महाराज जी भुख लगी, सतगुरु कहिंदे मरदानिया जा नेड़े पिंड छकिया कुछ जा। मरदाना चले गया पिंड विच, बार बार सन मड़ियां बनिया हुई, ते शमशान घाट कब्रस्तान बनिया, पिंड दे बार बार कब्रस्तान बनिया हुआ। ज्यादातर जेडे कब्रस्तान होंदे ने ना शमशान घाट, लोग पिंडां तों बाहर बनाउंदे ने, खास करके उस राह ते बनाउणगे जिधर दी बहुती आवाजाई ना होवे। क्यों? क्योंकि डर लगदा। बहुत लोग ऐसे ने जेडे कहणगे रात वेले कब्रस्तान वल दी मैं नहीं लंघांगा, मैनूं डर लगदा। ओह बाहर बनाउंदे आ पिंड तों शहर तों कब्रस्तान बसों तो दूर बनाई दी है, पर वो कबरां फेरा बढ़दियां ने आखो सतनामु। उन्होंने बनाया तो दूर सी पर फिर जाना पेगा। गौर नवाणी ने करिया घर आओ, कहिंदे गौर मड़ी उस सददी है आवाजा मार दी। की कहिंदी? जिथे मर्जी फिरदा रहो एक दिन तेनू इत्थे ही आउणा पैणा। मड़ी ओ गोर ओ बुला रही, आवाजां दे रही। सतसंगत जी एक दिन उत्थे पहुंचना सारियां ने, ते कब्रस्तान बनिया सी। भाई मरदाना जी लगे कोलों दी लंघण, की वेखदे ने कब्रस्तान जिहड़े मुरदिआं नूं दफनाया होया उहनां दे उपर एक छोटी जी फट्टी लगी होई सी, ते उहदे उत्ते लिखिआ मरन वाले दा नाम अड्रैस, और इह वी लिखिआ किन्नी उमर दा हो के मरिआ। किसे दी उमर लिखी है 2 साल ते इन्ने महीने इन्ने दिन, किसे दी उमर लिखी है 5 साल इन्ने महीने इन्ने दिन, किसे दी 10 साल, 10 साल तो उपर उम्र ही नहीं किसे दी। भाई मरदाना जी बड़े हैरान, सारिया कबरां वल नजर गई, ये निके निके मर जांदे ने इत्थे, एदू उपर जांदा ही कोई, हैरान हो गए। ਫਿਰ ਵਾਪਸ ਆ ਕੇ ਮਹਾਰਾਜ ਕਬਰਸਤਾਨ ਸੀ ਤੇ ਉਮਰ ਬੜੀ ਥੋੜੀ ਲਿਖੀ ਉੱਥੇ। ਮਹਾਰਾਜ ਕਹਿੰਦੇ ਮਰਦਾਨਿਆ 10 ਸਾਲ ਤੋਂ ਉੱਪਰ ਉਮਰ ਹੀ ਨਹੀਂ ਕਿਸੇ ਦੀ। ਨਹੀਂ ਮਹਾਰਾਜ ਦੱਸੋ ਕਾਰਨ ਕੀ ਹੈ। ਮਹਾਰਾਜ ਕਹਿੰਦੇ ਮੈਂ ਨਹੀਂ, ਤੂੰ ਪਿੰਡ ਵਾਲਿਆਂ ਨੂੰ ਪੁੱਛ ਲੈ ਜਾ ਕੇ। ਕਹਿੰਦੇ ਫਿਰ ਭਾਈ ਮਰਦਾਨਾ ਜੀ ਗਏ ਪਿੰਡ 'ਚ ਜਾ ਕੇ ਪੁੱਛਿਆ, ਹੈਰਾਨ ਹੋ ਗਏ ਵੇਖ ਕੇ ਉੱਥੇ 80-80 ਸਾਲ ਦੇ ਬਜ਼ੁਰਗ ਵੀ ਬੈਠੇ, ਕੋਈ 50 ਦਾ, ਕੋਈ 60 ਦਾ, ਕੋਈ 70 ਦਾ, ਕੋਈ 80 ਦਾ। ਪੁੱਛਿਆ ਜਾ ਕੇ ਸਾਰੇ ਬਜ਼ੁਰਗ ਇਕੱਠੇ ਕਰ ਲਏ। ਕਹਿੰਦੇ ਪਿਆਰਿਓ ਤੁਹਾਡੇ ਪਿੰਡ ਵਿੱਚ ਬੱਚਿਆਂ ਦਾ ਕਬਰਸਤਾਨ ਵੱਖਰਾ ਤੇ ਵੱਡਿਆਂ ਦਾ ਵੱਖਰਾ? ਕਹਿੰਦੇ ਜੀ ਨਹੀਂ, ਉਹ ਜਿਹੜਾ ਕਬਰਸਤਾਨ ਉਹ ਸਾਡਾ ਸਾਰੇ। ਉਹ ਕਹਿੰਦੇ ਉਮਰ ਬੜੀ ਥੋੜੀ ਲਿਖੀ ਉੱਥੇ ਸਭ ਦੀ, ਇੱਥੇ ਵੱਡੇ ਵੱਡੇ ਆ, ਉੱਥੇ ਉਮਰ ਹੀ ਨਹੀਂ ਕਿਸੇ ਦੀ 10 ਸਾਲ ਤੋਂ ਉੱਪਰ। ਉਹ ਪਿੰਡ ਵਾਲੇ ਇਕੱਠੇ ਹੋ ਗਏ, ਕਹਿਣ ਲੱਗੇ ਗੱਲ ਸੁਣੋ ਜੀ, ਬਾਬਾ ਜੀ ਫਕੀਰ ਸਾਈਂ, ਇੱਥੇ ਸਾਡੇ ਪਿੰਡ ਵਿੱਚ ਜਿਹੜੇ ਲੋਕ ਵੱਸਦੇ ਨੇ ਨਾ, ਉਹ ਵਿੱਚੋਂ ਬੜੇ ਗੁਰਮੁਖ ਨੇ, ਕਈ ਕੋਈ ਕੋਈ ਹੁੰਦਾ ਵਿੱਚ, ਸਾਰੇ ਨਹੀਂ, ਕੋਈ ਕੋਈ ਹੁੰਦਾ। ਇੱਕ ਵੀ ਹੋਵੇ ਨਾ ਜੇ ਘਰ 'ਚ, ਉਹ ਸਾਰਿਆਂ ਨੂੰ ਤਾਰ ਦਿੰਦਾ। ਪਿੰਡ 'ਚ ਇੱਕ ਵੀ ਹੋਵੇ, ਸ਼ਹਿਰ 'ਚ ਇੱਕ ਅੱਧੀ ਵੀ ਰੂਹ ਹੋਵੇ ਨਾ ਕਮਾਈ ਵਾਲੀ ਰੰਗੀ ਹੋਈ, ਉਹ ਫਿਰ ਇੱਦਾਂ ਦਾ ਪ੍ਰੋਗਰਾਮ ਉਲੀਕ ਲੈਂਦੀ ਹੈ ਜਿਹਦੇ ਨਾਲ ਹਜ਼ਾਰਾਂ ਦਾ ਭਲਾ ਹੋ ਜਾਂਦਾ। ਖੁਸ਼ ਆਪਣਾ ਹਾਂ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਧਿਆਨ ਦੇਣਾ ਗੁਰੂ। ਆ ਸਮਾਗਮ ਵੀ ਹੋ ਰਿਹਾ, ਕੀ ਪਤਾ ਕਿਹਦੇ ਪੈਰਾਂ ਪਿੱਛੇ। ਉਦਮ ਕਿਸੇ ਇੱਕ ਦਾ, ਬਖਸ਼ਿਸ਼ ਸਤਿਗੁਰ ਦੀ ਆ, ਪ੍ਰੇਰਣਾ ਸਤਿਗੁਰਾਂ ਨੇ ਬਖਸ਼ੀ ਆ, ਰਹਿਮਤਾਂ ਸਤਿਗੁਰਾਂ ਦੀਆਂ ਨੇ। ਪਰ ਕੋਈ ਇੱਕ ਵੀ, ਦੋ ਵੀ ਜਣੇ ਰਲ ਕੇ ਤੁਰ ਪੈਂਦੇ ਆ, ਕਿੱਡਾ ਵੱਡਾ ਪ੍ਰੋਗਰਾਮ। ਉਦਮ ਭਾਈ ਗੁਰਦਾਸ ਜੀ ਮੋਹਰ ਲਾਉਂਦੇ ਨੇ, ਤੀਰਥ ਯਾਤਰਾ ਸਮੈ ਏਕ ਸੈ ਨਾ ਆਵਤ ਸਭੈ, ਕਾਹੂ ਸਾਧੂ ਪਛੈ ਪਾਪ ਸਭਨ ਕੇ ਜਾਤ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਆਉਂਦੇ ਨੇ, ਤੀਰਥ ਯਾਤਰਾ ਤੇ ਸਾਰੇ ਇੱਕੋ ਜਿਹੇ ਨਹੀਂ ਜਾਂਦੇ। ਤੀਰਥ ਯਾਤਰੀ ਯਾਤਰੂ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਪਰ ਕਹਿੰਦੇ ਇੱਕ ਵੀ ਉਹਨਾਂ ਵਿੱਚ ਕਮਾਈ ਵਾਲੀ ਰੂਹ ਆ ਜਾਏ ਨਾ, ਇੱਕ ਵੀ ਤੀਰਥ ਯਾਤਰਾ ਕਰਨ ਗਏ ਹੋਈਏ, ਉੱਥੇ ਇੱਕ ਵੀ ਕਮਾਈ ਵਾਲਾ ਆ ਜਾਏ, ਕਹਿੰਦੇ ਸਭ ਦੇ ਪਾਪ ਕੱਟੇ ਜਾਂਦੇ ਨੇ। ਆਖੋ
ਸਤਨਾਮ। ਗੁਰੂ
ਤੀਰਥ ਯਾਤਰਾ ਸਮੈਂ ਏਕ ਸਹਿਨਾ ਆਵਤ ਸਭੈ, ਕਾਹੂ ਸਾਧੂ ਪਛੈ ਪਾਪ ਸਭਨ ਕੇ ਜਾਤ ਹੈ। ਇੱਕ ਸਾਧੂ ਪਿੱਛੇ ਕੋਈ ਹੋਵੇ ਕਮਾਈ ਵਾਲੀ ਰੂਹ, ਜਿਹਨੇ ਸਾਧਿਆ ਹੋਵੇ ਆਪਣੇ ਆਪ ਨੂੰ। ਧਿਆਨ ਦੇਣਾ ਅੱਗੇ, ਜੈਸੇ ਨਿਰਪ ਸੈਨਾ ਸਮ ਸਰ ਨਾ ਸ਼ਕਲ ਹੋਤ, ਏਕ ਏਕ ਪਛ ਹੈ ਕਈ ਕੋਟ ਪਰੈ ਖਾਤ ਹੈ। ਰਾਜੇ ਦੀ ਸੈਨਾ ਜਦੋਂ ਜੰਗ ਯੁੱਧ ਹੁੰਦੇ ਆ ਤੇ ਉਦੋਂ ਸਾਰੇ ਤੇ ਨਹੀਂ ਸੂਰਮੇ ਹੁੰਦੇ, ਜਥੇਦਾਰ ਇੱਕ ਅੱਧਾ ਹੁੰਦਾ, ਤਕੜਾ ਸੂਰਮਾ ਇੱਕ ਹੋਵੇ ਉਹ ਸਾਰੇ ਸਾਰਿਆਂ ਨੂੰ ਜਿਤਾ ਦਿੰਦਾ। ਉਹਦੇ ਪਿੱਛੇ ਫਿਰ ਕਿੰਨਿਆਂ ਨੂੰ ਇਨਾਮ ਮਿਲਦੇ ਨੇ, ਕਿੰਨਿਆਂ ਦਾ ਸਤਿਕਾਰ ਹੁੰਦਾ। ਖੇਡਣ ਵਾਲਾ ਇੱਕ ਅੱਧਾ ਹੁੰਦਾ, ਮੈਨੂੰ ਪਿੱਛੇ ਜੇ ਨਾ ਇੱਕ ਚੀਮਾ ਸਾਡੇ ਨੇੜੇ ਉੱਥੇ ਪਿੰਡ ਕਸਬਾ ਨਿੱਕਾ ਜਿਹਾ, ਨਿੱਕਾ ਜਿਹਾ ਨਹੀਂ ਕਹਾਂਗਾ, ਬੜਾ ਵੱਡਾ। ਕਿਉਂ? ਕਿਉਂਕਿ ਉੱਥੇ ਸੰਤ ਬਾਬਾ ਅਤਰ ਸਿੰਘ ਜੀਆਂ ਦਾ ਜਨਮ ਹੋਇਆ, ਮਹਾਂਪੁਰਖਾਂ ਦਾ ਜਨਮ ਨਗਰ। ਜਨਮ ਨਗਰ ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਦਾ ਚੀਮਾ। ਧਿਆਨ ਦੇਣਾ, ਉਸ ਨਗਰ ਵਿੱਚ ਖੇਡਾਂ ਹੋ ਰਹੀਆਂ ਸਨ, ਉਹਨਾਂ ਨੇ ਮੈਨੂੰ ਸੱਦਿਆ ਤੇ ਕਬੱਡੀ ਟੂਰਨਾਮੈਂਟ ਸੀ। ਮੈਨੂੰ ਕਹਿੰਦੇ 2 ਮਿੰਟ ਆਇਓ, ਮੈਂ ਸਮਾਗਮ ਤੇ ਹਾਜ਼ਰੀ ਭਰਨ ਚੱਲਿਆ ਸਨ ਤੇ ਉੱਥੋਂ ਲੰਘੇ ਆਪਾਂ। ਮੈਂ ਕਿਹਾ ਚਲੋ 2 ਮਿੰਟ ਨੌਜਵਾਨ ਨੇ, ਉਹਨਾਂ ਦਾ ਉਦਮ ਹੈ, ਚੱਲੀਏ ਤੇ ਜੇ ਉੱਥੇ ਜਾਵਾਂਗੇ ਉਹਨਾਂ ਨੂੰ ਕਹਾਂਗੇ ਹੌਲੀ ਹੌਲੀ। ਫਿਰ ਬੱਚੇ ਜਿਹੜੇ ਸਾਥੀ ਪਿਆਰ ਵਾਲੇ ਜਿਹੜੇ ਨੇ ਕਲੱਬ ਵਾਲੇ, ਉਹ ਵਿੱਚੋਂ ਅੰਮ੍ਰਿਤ ਛਕਣ ਨੂੰ ਕੁਛ ਤਿਆਰ ਹੋਣਗੇ। ਨੌਜਵਾਨ ਸਾਡਾ ਅੱਜ ਪਤਿਤ ਹੋ ਰਿਹਾ ਤੇ ਇੱਧਰ ਲੱਗਣ ਹੌਲੀ ਹੌਲੀ। ਦਾਸ ਨੇ ਉੱਥੇ ਜਾ ਕੇ ਮੈਨੂੰ ਕਹਿੰਦੇ ਪੰਜ ਕੁ ਮਿੰਟ ਬਹਿ ਜਾਓ ਜੀ, ਖੇਡ ਰਹੇ ਨੇ ਬੱਚੇ ਤੇ ਵੇਖੋ। ਮੈਂ ਜਦੋਂ ਘੜੀ ਵੇਖੀ ਮੇਰੇ ਕੋਲ ਸਮਾਂ ਸੀ, ਮੈਂ ਪੰਜ ਮਿੰਟ ਵੇਖਣ ਲੱਗ ਗਿਆ, ਨਹੀਂ ਤੇ ਮੈਂ ਤੇ ਕਦੇ ਵੇਖਿਆ ਹੀ ਨਹੀਂ ਵੀ ਖੇਡਦੇ ਕਿੱਦਾਂ ਹੁੰਦੇ ਆ। ਬਚਪਨ ਤੋਂ ਹੀ ਇੱਧਰ ਲੱਗੇ ਹੋਣ ਕਰਕੇ ਪਤਾ ਨਹੀਂ ਇੰਨਾ। ਉੱਥੇ ਫਿਰ ਮੈਂ ਵੇਖਦਾ ਰਿਹਾ ਉਹ ਜਦੋਂ ਬੱਚੇ ਖੇਡ ਰਹੇ ਸਨ, ਨੌਜਵਾਨ। ਉਹਨਾਂ ਵਿੱਚੋਂ ਫਿਰ ਇਨਾਮ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਦਿਓ ਇਹਨਾਂ। ਮੈਂ ਟਰਾਫੀਆਂ ਦੇ ਰਿਹਾ ਸਾਂ, ਇੱਕ ਅਨਾਊਂਸਮੈਂਟ ਕਰਨ ਵਾਲੇ ਨੇ ਅਨਾਊਂਸ ਕੀਤਾ, ਇੱਕ ਨੌਜਵਾਨ ਜਿਹੜਾ ਬੜਾ ਖੇਡਦਾ ਸੀ, ਇੰਟਰਨੈਸ਼ਨਲ ਖਿਡਾਰੀ ਸੀ ਕੋਈ, ਸਾਡੇ ਨੇੜੇ ਉੱਥੇ ਕਸਬਾ ਘਨੌਰ ਹੈ, ਘਨੌਰ ਦੀ ਟੀਮ, ਘਨੌਰ ਦੀ ਟੀਮ ਦਾ ਔਰ ਇੱਕ ਹੋਰ ਟੀਮ ਦਾ ਆਪਸ ਵਿੱਚ ਮੁਕਾਬਲਾ ਹੋਇਆ। ਉਹ ਇੱਕੋ ਹੀ ਜਾਏ ਉਹਦੇ ਹੀ ਨੰਬਰ ਲੱਗੀ ਜਾਣ, ਮੈਂ ਵੇਖ ਰਿਹਾ ਸਾਂ ਜਿਹੜਾ ਉਹ ਬੋਲਣ ਵਾਲਾ ਸੀ। ਤੇ ਬਾਅਦ ਚ ਅਨਾਊਂਸ ਇਹ ਹੋਇਆ ਵੀ ਫਲਾਣਾ ਘਨੌਰ ਵਾਲਾ ਆਪਣੀ ਟੀਮ ਨੂੰ ਜਿਤਾ ਕੇ ਲੈ ਗਿਆ। ਹੈ ਤੇ ਇੱਕ ਸੀ ਨਾ ਉਦਮੀ ਜਿਹੜਾ ਅੱਗੇ ਲੱਗ ਕੇ ਖੇਡਦਾ ਸੀ, ਤੇ ਨਾ ਸਾਰੀ ਟੀਮ ਦਾ ਖੁਸਤਨਾ। ਹੈ ਤੇ ਇੱਕ ਸੀ, ਸਾਰੇ ਖਿਡਾਰੀ ਖੇਡਣ ਵਾਲੇ ਨਹੀਂ ਹੁੰਦੇ, ਵਿੱਚੋਂ ਇੱਕ ਅੱਧਾ ਵੀ ਜੇ ਚੰਗਾ ਹੋਵੇ ਉਹ ਸਾਰਿਆਂ ਨੂੰ ਲੈ ਜਾਂਦਾ ਤਾਰ ਕੇ, ਉਹ ਸਾਰਿਆਂ ਦਾ ਨਾਂ ਉੱਚਾ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਜੰਗ ਹੁੰਦਾ ਹੋਵੇ ਤੇ ਸਾਰੇ ਸੂਰਮੇ ਨਹੀਂ ਹੁੰਦੇ, ਇੱਕ ਅੱਧਾ ਵੀ ਸੈਨਾਪਤੀ ਤਕੜਾ ਕੋਈ ਅੱਗੇ ਜੰਗ ਕਰਨ ਵਾਲਾ ਸੂਰਮਾ ਇੱਕ ਅੱਧਾ ਵੀ ਹੋਵੇ ਨਾ, ਉਹਦੇ ਪਿੱਛੇ ਫਿਰ ਕਰੋੜਾਂ ਨੂੰ ਰੋਜੀ ਮਿਲਦੀ ਆ।
ਖੁਸ਼ਸਤਨਾਗੁਰੂ
ਜੈਸੇ ਨਿਰਪ ਸੈਨਾ ਸਮ ਸਰ ਨਾ ਸ਼ਕਲ ਹੋਤ, ਉਹ ਇੱਕੋ ਜਿਹੇ ਨਹੀਂ ਹੁੰਦੇ, ਏਕ ਏਕ ਪੱਛ ਹੈ ਕਈ ਕੋਟ, ਕਰੋੜਾਂ ਇੱਕ ਪਿੱਛੇ ਪਰੇ ਖਾਤ, ਬੜਾ ਕੁਝ ਮਾਨ ਸਤਿਕਾਰ ਸਭ ਦਾ ਹੁੰਦਾ ਇੱਕ ਅੱਧਾ ਹੀ ਹੈ ਉਦਮੀ। ਅਗਲਾ ਬਚਨ, ਸਤਿਸੰਗ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤੋ ਸਮੁੰਦਰ ਜਲ ਬਿਮਲ ਬੋਹਿਤ ਬਸੈ, ਏਕ ਏਕ ਪੈ ਅਨੇਕ ਪਾਰ ਪਹੁੰਚਾਤ ਹੈ। ਸਮੁੰਦਰ ਦੇ ਵਿੱਚ ਅਨੇਕਾਂ ਜਹਾਜ਼ ਹੁੰਦੇ ਨੇ, ਕਹਿੰਦੇ ਫਿਰ ਇੱਕ ਅੱਧਾ ਹੁੰਦਾ ਜਿਹੜਾ ਭੇਤੀ ਹੋਵੇ ਅੱਗੇ ਲਾ ਲੈਂਦਾ, ਬਾਕੀ ਸਾਰੇ ਉਹਦੇ ਪਿੱਛੇ ਪਿੱਛੇ ਚੱਲਦੇ ਨੇ, ਜਾਂ ਇਹ ਕਹਿ ਲਓ ਵੀ ਮਲਾਹ ਇੱਕ ਹੁੰਦਾ, ਬੇੜੀ ਚ ਬਹਿਣ ਵਾਲੇ ਕਈ ਹੁੰਦੇ ਨੇ, ਤੇ ਇੱਕੋ ਹੀ ਮਲਾਹ ਚੱਪੂ ਮਾਰੀ ਜਾਂਦਾ, ਇੱਕ ਕਰਕੇ ਹਜ਼ਾਰਾਂ ਪਾਰ ਲੰਘ ਜਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਸੰਗ ਜੀ, ਹਜ਼ਾਰਾਂ ਇੱਕ ਪਿੱਛੇ, ਇਹੋ ਜਿਹੇ ਗੁਰਸਿੱਖ ਸਿੱਖ ਧਰਮ ਵਿੱਚ ਵੀ ਹੈਗੇ ਆ, ਸਾਡੇ ਧਰਮ ਵਿੱਚ ਸਾਡੇ ਪੰਥ 'ਚ ਹੈਗੇ ਆ, ਜਿਨ੍ਹਾਂ ਪਿੱਛੇ ਕਰੋੜਾਂ ਦਾ ਭਲਾ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਆਏ, ਉਹਨਾਂ ਦੀ ਪ੍ਰੇਰਣਾ ਦਾ ਸਦਕਾ ਲੱਖਾਂ ਪੁਰਾਣੀ ਗੁਰੂ ਕੇ ਜਹਾਜ਼ ਚੜ੍ਹੇ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਆਏ, ਲੱਖਾਂ ਪੁਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। ਸੰਤ ਗਿਆਨੀ ਗੁਰਭਜਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਆਏ, ਲੱਖਾਂ ਦਾ ਜੀਵਨ ਉਹਨਾਂ ਨੇ ਬਣਾਇਆ। ਇੱਕ ਅੱਧਾ ਵੀ ਹੋਵੇ ਨਾ, ਇੱਕ ਅੱਧਾ ਵੀ, ਉਹ ਕਰੋੜਾਂ ਨੂੰ ਤਾਰ ਕੇ ਲੈ ਜਾਂਦਾ, ਕਰੋੜਾਂ ਦਾ ਭਲਾ ਕਰਦਾ ਇੱਕ ਅੱਧਾ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਦਾ ਬਚਨ ਹੈ, ਕਹਿੰਦੇ ਇੱਕ ਸੰਗਤ ਆਈ, ਜਥਾ ਆਇਆ, ਸ਼ਰਧਾਲੂ ਸਨ ਬੜੇ, ਉਹਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਸ਼ੀਸ਼ਾ ਭੇਟ ਕੀਤਾ। ਜਰਾ ਧਿਆਨ ਦਿਓ, ਇੱਕ ਸ਼ੀਸ਼ਾ ਭੇਟ ਕੀਤਾ, ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਨੇ ਦਰਪਣ, ਜਦੋਂ ਦਰਪਣ ਭੇਟ ਕੀਤਾ ਤੇ ਮਹਾਰਾਜ ਜੀ ਨੇ ਵੇਖਿਆ, ਉਹ ਕਹਿੰਦੇ ਕੋਈ ਸ਼ਸਤਰ ਲਿਆਉਂਦੇ ਨੇ, ਕੋਈ ਘੋੜੇ ਲਿਆਉਂਦੇ ਨੇ, ਕੋਈ ਹਾਥੀ ਲਿਆਉਂਦੇ ਨੇ, ਤੁਸੀਂ ਆਹ ਲੈ ਕੇ ਆਏ ਹੋ ਦਰਪਣ, ਸ਼ੀਸ਼ਾ ਲੈ ਕੇ ਆਏ ਹੋ। ਪਿੰਡ ਵਾਲਿਆਂ ਨੇ ਜਵਾਬ ਦਿੱਤਾ, ਕਹਿੰਦੇ ਮਹਾਰਾਜ ਸਾਡੇ ਪਿੰਡ ਵਿੱਚ ਇੱਕ ਕਮਾਈ ਵਾਲੀ ਰੂਹ ਹੈ, ਗੁਰਮੁਖ ਹੈ, ਉਹ ਜਿਹੜਾ ਨਾ ਰੰਗਿਆ ਹੋਇਆ ਕੋਈ ਗੁਰਸਿੱਖ, ਉਹਦੇ ਦਿਮਾਗ ਵਿੱਚ ਐਸਾ ਫੁਰਨਾ ਆਇਆ, ਸੋਚ ਆਈ, ਵਿਚਾਰ ਆਈ, ਉਹਨੇ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਨੂੰ ਭੇਟਾ ਕਰਨਾ, ਕੀ ਕਰੀਏ? ਕਹਿੰਦੇ ਸੰਗਤੇ ਸ਼ੀਸ਼ਾ ਲੈ ਜਾਓ, ਰੋਜ਼ ਦਸਤਾਰ ਸਜਾਇਆ ਕਰਨਗੇ, ਸਾਡੇ ਪਿੰਡ ਦੀ ਹਾਜ਼ਰੀ ਲੱਗਿਆ ਕਰੇਗੀ।
ਸਤਿ ਸ੍ਰੀ ਅਕਾਲ।
ਸਾਡੇ ਨਗਰ ਦੀ ਹਾਜ਼ਰੀ ਲੱਗੇਗੀ। ਮਹਾਰਾਜ ਇੰਨੇ ਖੁਸ਼ ਹੋਏ, ਫਿਰ ਉੱਥੇ ਵਰ ਦਿੱਤਾ, ਜਿਹੜਾ ਸ਼ੀਸ਼ਾ ਵੇਖੇਗਾ ਨਾ ਆ ਕੇ ਉਹਦਾ ਦਰੰਗ ਕਰਕੇ। ਕਈ ਵਾਰੀ ਐਸਾ ਹੁੰਦਾ ਨਾ, ਮੂੰਹ ਡਿੰਗਾ ਹੋ ਜਾਂਦਾ ਕਈਆਂ ਦਾ, ਜਬਾੜਾ ਜਿਹੜਾ ਇੱਦਾਂ ਹੋ ਜਾਂਦਾ ਕਈ ਵਾਰੀ। ਤੇ ਆਪ ਜੀ ਵੇਖੋਗੇ ਉਹ ਸ਼ੀਸ਼ਾ ਦਮਦਮਾ ਸਾਹਿਬ ਪਿਆ ਹੈ। ਆਪ ਜੀ ਕਦੇ ਕੋਲ ਬਹਿ ਜੇ, ਅੱਜ ਜਾ ਕੇ ਜਿਹੜੇ ਸ਼ੰਕਾਵਾਦੀ ਨੇ ਨਾ ਉਹਨਾਂ ਵਾਸਤੇ ਬੇਨਤੀ ਕਰਾਂਗਾ, ਜਿਹੜੇ ਕਹਿੰਦੇ ਆ ਵੀ ਸਤਿਗੁਰਾਂ ਦੇ ਬਚਨ ਕਿਵੇਂ ਪੂਰੇ ਹੁੰਦੇ ਨੇ, ਅਸੀਂ ਨਹੀਂ ਮੰਨਦੇ। ਉੱਥੇ ਜਾ ਕੇ ਵੇਖੋਗੇ ਅੱਜ ਵੀ ਹਜ਼ਾਰਾਂ ਉਹ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵੇਖਦੇ ਆ, ਤੇ ਤੁਹਾਨੂੰ ਹਜ਼ਾਰਾਂ ਮਿਲਣਗੇ ਜਿਹੜੇ ਕਹਿਣਗੇ ਡਾਕਟਰਾਂ ਤੋਂ ਠੀਕ ਨਹੀਂ ਹੋਇਆ, ਇੱਥੇ ਮੇਰਾ ਮੂੰਹ ਸਿੱਧਾ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਵਰ, ਉਹ ਬਖਸ਼ਿਸ਼ ਅੱਜ ਵੀ ਕੰਮ ਕਰ ਰਹੀ ਹੈ। ਖੁਸ਼ ਗੁਰਮੁਖੋ ਰੰਗਿਆ ਇੱਕ ਵੀ ਹੋਵੇ, ਇਸੇ ਕਰਕੇ ਤੇ ਰੋਜ਼ ਗੁਰਸਿੱਖ ਉਹਨਾਂ ਦਾ ਸੰਗ ਮੰਗਦਾ ਜਿਹੜੇ ਰੰਗੇ ਹੋਏ ਨੇ, ਇਸੇ ਕਰਕੇ ਮੰਗਦੇ ਆ ਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਤਾਂ ਹੀ ਮੰਗਦੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਬੋਲੋ ਮਿੱਤਰ ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਸਾਡੇ ਮਿੱਤਰ ਸਾਡੜੇ ਸਹੀ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਮਿੱਤਰ ਸਾਡੜੇ ਸਹੀ, ਸੰਦੜਿਆਂ ਦੁਰਮਤ ਵੰਝੈ, ਮਿੱਤਰ ਸਾਡੜੇ ਸਹੀ, ਹਉ ਟੁਨੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ
ਕੇਈ
ਕੇਈ, ਸਤਿਗੁਰ ਸਿੱਖ ਸਾਖਾ ਅਨਕ ਸੰਸਾਰ ਦੁਆਰ, ਸਨਮੁਖ ਓਟ ਗਹੇ ਕੋਟ ਬਿਆ ਸਾਥ ਹੈ। ਭਾਈ ਗੁਰਦਾਸ ਜੀ ਦਾ ਜਿਹੜਾ ਕਵਿਤਾ ਆਪ ਜੀ ਨੂੰ ਮੈਂ ਅੱਗੇ ਆਪਾਂ ਵਿਚਾਰ ਕਰ ਰਹੇ ਸਾਂ, ਉਸੇ ਕਵਿਤ ਦੀ ਫਿਰ ਇਹ ਲਾਸਟ ਪੰਗਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਤੀਰਥ ਯਾਤਰਾ ਤੇ ਇੱਕੋ ਜਿਹੇ ਨਹੀਂ ਹੁੰਦੇ, ਪਰ ਇੱਕ ਸਾਧੂ ਚੱਲਿਆ ਜਾਏ ਸਭ ਦੇ ਪਾਪ ਕੱਟੇ ਜਾਂਦੇ ਨੇ।
ਸਾਰੇ ਸੂਰਮੇ ਨਹੀਂ ਹੁੰਦੇ, ਇੱਕ ਸੂਰਮਾ ਜੰਗ ਵਿੱਚ ਜੂਝਦਾ ਹੋਵੇ ਜਿੱਤ ਹੋ ਜਾਂਦੀ ਹੈ, ਉਹਦੇ ਪਿੱਛੇ ਕਰੋੜਾਂ ਖਾਣ ਵਾਲੇ ਨੇ। ਸਾਰੇ ਮਲਾਹ ਨਹੀਂ ਹੁੰਦੇ, ਬੇੜੀ ਨੂੰ ਤਾਰਨ ਵਾਲਾ ਮਲਾਹ ਇੱਕੋ ਹੀ ਹੁੰਦਾ ਹੈ, ਉਹ ਕਈਆਂ ਨੂੰ ਤਾਰ ਦਿੰਦਾ ਹੈ। ਸਨਮੁਖ ਤੈਸੇ ਗੁਰ ਸਤਿਗੁਰ ਸਿੱਖ ਸਾਖਾ ਅਨਕ ਸੰਸਾਰ ਦੁਆਰ, ਅਨੇਕਾਂ ਸਾਖਾਂ ਨੇ, ਸਤਿਗੁਰ ਸਿੱਖ ਸਾਖਾ ਅਨਕ ਸੰਸਾਰ ਦੁਆਰ, ਕਿੰਨੀਆਂ ਸਾਖਾਂ ਨੇ, ਪਰ ਕਹਿੰਦੇ ਇੱਕ ਵੀ ਗੁਰਸਿੱਖ ਸਨਮੁਖ ਓਟ ਗਹੇ, ਕੋਈ ਇੱਕ ਵੀ ਗੁਰੂ ਦੀ ਸਨਮੁਖ ਓਟ ਲਵੇ, ਰੰਗਿਆ ਜਾਏ, ਬਾਣੀ ਔਰ ਬਾਣੇ ਦਾ ਧਾਰਨੀ ਹੋਵੇ, ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋਵੇ, ਕਹਿੰਦੇ ਇੱਕ ਵੀ ਰੰਗਿਆ ਹੋਇਆ ਹੋਵੇ ਨਾ, ਸਨਮੁਖ ਓਟ ਗਹੇ ਕੋਟ ਬਿਆ ਸਾਥ ਹੈ, ਕਹਿੰਦੇ ਉਹ ਅੱਗੇ ਕਰੋੜਾਂ ਨੂੰ ਵਰੋਸਾ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੋਟ ਬਿਆ ਸਾਥ, ਇੱਕ ਵੀ ਮਰ ਦੀ ਓਟ ਲੈ ਲਵੇ ਮਨੋ, ਇੱਕ ਵੀ ਆ ਜਾਵੇ ਰੰਗਿਆ ਹੋਇਆ, ਉਹ ਇੱਕ ਦੋ ਨੂੰ ਨਹੀਂ, ਲੱਖਾਂ ਨੂੰ ਨਹੀਂ, ਇੱਕ ਕਰੋੜਾਂ ਨੂੰ ਤਾਰ ਸਕਦਾ ਹੈ, ਹੋਵੇ ਕੋਈ ਰੰਗਿਆ ਹੋਇਆ। ਪਿੰਡ ਵਾਲੇ ਕਹਿੰਦੇ ਨੇ ਮਰਦਾਨਾ ਜੀ ਨੂੰ, ਕਿਹਾ ਫਕੀਰ ਜੀ ਸਾਡੇ ਪਿੰਡ ਵਿੱਚ ਸਾਰੇ ਰੰਗੇ ਹੋਏ ਨੇ, ਪਰ ਕਈ ਇੱਦਾਂ ਦੇ ਨੇ ਜਿਨ੍ਹਾਂ ਤੇ ਬਹੁਤ ਹੀ ਕਿਰਪਾ ਹੈ, ਬਹੁਤ ਕਿਰਪਾ ਹੈ ਜਿਨ੍ਹਾਂ ਤੇ। ਜਦੋਂ ਕੋਈ ਜਾਂਦਾ ਨਾ ਦੁਨੀਆ ਚੋਂ, ਅਸੀਂ ਫਿਰ ਪਿੰਡ ਵਾਲੇ ਇਕੱਠੇ ਹੋ ਕੇ ਬਹਿ ਜਾਂਦੇ, ਫਿਰ ਅਸੀਂ ਹਿਸਾਬ ਲਾਉਂਦੇ ਹਾਂ ਇਹਨੇ ਕਿੰਨਾ ਸਮਾਂ ਸਤ ਸੰਗਤ ਕੀਤੀ। ਉਹ ਰੋਜ਼ ਦੱਸਦਾ ਮੇਰੇ ਇੰਨੇ ਘੰਟੇ ਬਣ ਗਏ, ਮੈਂ ਇੰਨੇ ਇੰਨੇ ਮਹੀਨੇ ਬਣ ਗਏ, ਮੇਰੇ ਇੰਨੇ ਸਾਲ ਬਣ ਗਏ। ਜਦੋਂ ਕਹਿੰਦੇ ਉਹ ਦੁਨੀਆ ਚੋਂ ਜਾਂਦਾ, ਫਿਰ ਅਸੀਂ ਉਹਨੂੰ ਟੋਟਲ ਕਰ ਲੈਂਦੇ ਹਾਂ, ਟੋਟਲ ਇਹਦੇ ਇੰਨੇ ਸਾਲ ਬਣੇ, ਕੋਈ ਦੋ ਸਾਲ, ਕੋਈ ਚਾਰ ਸਾਲ, ਕੋਈ ਪੰਜ ਸਾਲ। ਜਦੋਂ ਮਰਦਾ ਫਿਰ ਉਹਦੀ ਕਬਰ ਤੇ ਲਿਖ ਦਿੰਦੇ ਹਾਂ ਅਸਲੀ ਜ਼ਿੰਦਗੀ ਤੇ ਇਹੀ ਹੈ, ਬਾਕੀ ਤੇ ਹੈ ਹੀ ਕੁਛ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸਲੀ ਤੇ ਇਹੀ ਜੀਵਨ ਹੈ ਨਾ ਇਹਦਾ, ਬਾਕੀ ਤੇ ਅਸੀਂ ਮੰਨਦੇ ਹੀ ਨਹੀਂ, ਆਹੀ ਅਸਲੀ ਜੀਵਨ ਆ ਜਿਹੜਾ ਇਹਨੇ ਸਤਸੰਗਤ ਕਰਦਿਆਂ, ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ ਸਮਾਂ ਲੰਘਾਇਆ। ਗੁਰਮੁਖੋ, ਭਾਈ ਮਰਦਾਨਾ ਜੀ ਦੇ ਹੱਥ ਜੁੜ ਗਏ, ਧੰਨੋ ਗੁਰਸਿੱਖੋ ਧੰਨੋ। ਅੱਜ ਵੀ ਕਈ ਇੱਦਾਂ ਦਿਨ ਮੈਂ ਵੇਖੇ ਨੇ, ਕਈ ਉਹਨਾਂ ਨੇ ਡਾਇਰੀਆਂ ਲਗਾਈਆਂ ਹੋਈਆਂ। ਉਹ ਕੀ ਕਰਦੇ ਨੇ, ਉਹ ਜੇ ਸਾਰੇ ਦਿਨ ਵਿੱਚ ਝੂਠ ਕਿੰਨੇ ਬੋਲੇ ਉਹ ਵੀ ਲਿਖਣਾ, ਸੱਚ ਕਿੰਨਾ ਬੋਲਿਆ ਉਹ ਵੀ ਲਿਖਣਾ, ਕਮਾਈ ਕੀ ਕੀਤੀ ਤੇ ਦੋ ਨੰਬਰ ਦਾ ਪੈਸਾ ਕਿੰਨਾ ਕਾਇਆ ਉਹ ਵੀ ਲਿਖਣਾ, ਮਾੜਾ ਕੀ ਹੋਇਆ ਉਹ ਵੀ ਲਿਖਣਾ, ਚੰਗਾ ਕੀ ਹੋਇਆ ਉਹ ਵੀ ਲਿਖਣਾ। ਫਿਰ ਉਹ ਹਿਸਾਬ ਲਾਉਂਦੇ ਆ, ਅਰਦਾਸ ਕਰਕੇ ਡਾਇਰੀਆਂ ਲਗਾਈਆਂ ਹੋਈਆਂ ਨੇ। ਉਹ ਕਹਿੰਦੇ ਨੇ ਮਾੜਾ ਕਰਦੇ ਨਹੀਂ, ਜੇ ਕਰਾਂਗੇ ਤੇ ਫਿਰ ਲਿਖਣਾ ਪੈਣਾ, ਇਹ ਡਰ। ਜਦੋਂ ਫਿਰ ਮਹੀਨੇ ਕੁ ਪਿੱਛੋਂ ਡਾਇਰੀ ਖੋਲ੍ਹ ਕੇ ਵੇਖੀ ਦੀ ਆ ਵੀ ਸਾਹਮਣੇ ਆ ਜਾਂਦਾ ਸਾਰਾ ਕੁਛ, ਵੀ ਇੰਨੇ ਮਹੀਨੇ ਵਿੱਚ ਮਾੜੇ ਕੰਮ ਕੀਤੇ, ਇੰਨਾ ਚੰਗਾ ਕੀਤਾ, ਇੰਨੀ ਸਤਸੰਗਤ ਕੀਤੀ। ਪਰ ਗੁਰਮੁਖੋ, ਅਸੀਂ ਡਾਇਰੀਆਂ ਲਗਾਈਏ ਭਾਵੇਂ ਨਾ ਲਾਈਏ, ਅਸੀਂ ਕਾਪੀਆਂ ਲਾਈਏ ਭਾਵੇਂ ਨਾ ਲਾਈਏ, ਉਹਨੇ ਲਾਈ ਹੋਈ ਹੈ। ਇਹ ਤੇ ਚਿੱਤਰ ਗੁਪਤ ਜਬ ਲੇਖਾ ਮੰਗਾ ਤੂੰ ਕੌਣ ਪਰਦਾ ਤੇਰਾ ਢੱਕ। ਕਹਿੰਦੇ ਕੋਈ ਫਿਰ ਪਰਦਾ ਢੱਕ ਨਹੀਂ ਸਕਦਾ ਜਦੋਂ ਉਹਨਾਂ ਨੇ ਹਿਸਾਬ ਕਿਤਾਬ ਮੰਗ ਲਿਆ, ਪਰ ਇੱਕੋ ਹੀ ਤਰੀਕਾ ਹੈ। ਰੱਬ ਦੇ ਪਿਆਰੇ ਗੁਰਮੁਖ ਜਨ ਸਤਿਗੁਰੂ ਬਖਸ਼ਿਸ਼ ਕਰ ਦੇਣ, ਫਿਰ ਸਾਧ ਸੰਗਤ ਜੀ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਕਹਿੰਦੇ ਇੱਕ ਤਰੀਕਾ ਹੈ, ਰੱਬ ਦੇ ਪਿਆਰੇ ਲੇਖਾ ਪਾੜ ਦੇਣ, ਫਿਰ ਧਰਮ ਰਾਜ ਦੀ ਵੀ ਪੇਸ਼ ਨਹੀਂ ਜਾਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੇਖਾ ਬੜਾ ਵੱਡਾ ਹੁੰਦਾ, ਇਸੇ ਕਰਕੇ ਤੇ ਆਖਿਆ ਲੇਖੇ ਕਤ ਹੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਲੇਖਾ ਗਿਣਿਆ ਤੇ ਛੁੱਟਿਆ ਨਹੀਂ ਜਾਏਗਾ, ਪਰ ਰੱਬ ਦੇ ਪਿਆਰੇ ਜੇ ਲੇਖਾ ਪਾੜ ਦੇਣ, ਫਿਰ ਕਹਿੰਦੇ ਧਰਮ ਰਾਜ ਦੀ ਵੀ ਪੇਸ਼ ਨਹੀਂ ਜਾਂਦੀ। ਪਰ ਕਿੱਥੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਹਦੂਤ। ਕਹਿੰਦੇ ਜਿੱਥੇ ਕੀਰਤਨ ਹੁੰਦਾ ਹੋਵੇ, ਜਿੱਥੇ ਰੱਬ ਦੇ ਪਿਆਰੇ ਹੋਣ, ਜਿੱਥੇ ਸੇਵਾ ਤੇ ਸਿਮਰਨ ਹੈ ਉੱਥੇ ਜਮ ਵੀ ਡਰਦੇ ਨੇ ਉੱਥੇ ਨਹੀਂ ਆਉਂਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧਰਮ ਰਾਜ ਦਾ ਆਪਣੇ ਉਹਨਾਂ ਨੂੰ ਦੂਤਾਂ ਨੂੰ ਹੁਕਮ ਹੈ ਉੱਥੇ ਨਾ ਜਾਓ ਜਿੱਥੇ ਰੱਬ ਦੇ ਪਿਆਰੇ ਕੀਰਤਨ ਕਰਦੇ ਨੇ ਉੱਥੇ ਨਾ ਜਾਓ ਜਹ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲੱਗੇ ਇਹ ਬਚਨ ਆਇਆ ਗੁਰਮੁਖੋ ਕੀਰਤਨ ਗਾਵੇ ਪਰ ਕਿੱਥੇ ਜਿੱਥੇ ਸਾਧੂ ਜ਼ਰੂਰੀ ਆ ਕੋਈ ਰਾਗੀ ਹੋਵੇ ਪਰ ਨਾਲ ਸਾਧੂ ਵੀ ਹੋਵੇ ਕਥਾਵਾਚਕ ਹੋਵੇ ਨਾਲ ਸਾਧਨਾ ਵੀ ਹੋਵੇ ਜ਼ਰੂਰੀ ਆ ਚੰਗਾ ਪ੍ਰਚਾਰਕ ਹੋਵੇ ਸਾਧਨਾ ਵੀ ਨਾਲ ਹੋਵੇ ਪਰ ਜਿੱਥੇ ਜੈ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲੱਗੇ ਜਿੱਥੇ ਰੱਬ ਦੇ ਪਿਆਰੇ ਬਾਣੀ ਪੜ੍ਹਦੇ ਹੋਣ ਕੀਰਤਨ ਕਰਦੇ ਹੋਣ ਉੱਥੇ ਤੇ ਜਮਾਨ ਦੀ ਵੀ ਤਾਕਤ ਨਹੀਂ ਆ ਜਾਣ ਉੱਥੇ ਨਹੀਂ ਆ ਸਕਦੇ ਧਰਮ ਰਾਜ ਦਾ ਆਪਣੇ ਦੂਤਾਂ ਨੂੰ ਹੁਕਮ ਹੈ ਉੱਥੇ ਨਾ ਜਾਇਓ ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਦੂਤੋ ਬੱਦੀ ਦੇ ਮਰ ਜਾਓਗੇ ਨੇੜੇ ਨਾ ਜਾਇਓ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਗਟ ਨਾ ਜਾਈ ਉਹ ਦੂਤ ਜਿੱਥੇ ਰੱਬ ਦੇ ਪਿਆਰੇ ਹੋਣ ਜਿੱਥੇ ਉਹਦਾ ਕੀਰਤਨ ਹੋ ਰਿਹਾ ਜਿੱਥੇ ਸਿਮਰਨ ਹੋ ਰਿਹਾ ਉੱਥੇ ਜਮਾਂ ਦੀ ਤਾਕਤ ਨਹੀਂ ਆ ਜਾਣ ਧਰਮ ਰਾਜ ਵੱਲੋਂ ਉਹਨੂੰ ਕਿਹਾ ਗਿਆ ਰੱਬ ਦੇ ਪਿਆਰੇ ਜਿੱਥੇ ਨੇ ਉੱਥੇ ਨਹੀਂ ਜਾਣਾ ਸੋ ਆਓ ਇਕਾਗਰਤਾ ਬਣਾਓ ਸਤਸੰਗ ਜੀ ਮਹਾਰਾਜ ਨੇ ਮਿਹਰ ਕੀਤੀ ਆ ਆਹੀ ਸਮਾਂ ਸਾਡਾ ਲੇਖੇ ਚ ਪੈਣਾ ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੇ ਵੱਧ ਤੋਂ ਵੱਧ ਸਮਾਂ ਬਾਣੀ ਦਾ ਜਾਪ ਕਰੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ 400 ਸਾਲਾ ਸੰਗਤਾਂ ਨੇ ਥਾਂ ਥਾਂ ਤੇ ਮਨਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਅਜੇ ਦੋ ਤਿੰਨ ਮਹੀਨੇ ਬਾਕੀ ਪਏ ਆ, ਢਾਈ ਮਹੀਨੇ, ਪਰ ਹੁਣੇ ਹੀ 400 ਸਾਲਾ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਜਗ੍ਹਾ ਜਗ੍ਹਾ ਤੇ ਮਨਾਉਣਾ ਸ਼ੁਰੂ ਕਰ ਦਿੱਤਾ। ਮਨਾਉਣਾ ਵੀ ਚਾਹੀਦਾ, ਸਾਡਾ ਸਭ ਦਾ ਫਰਜ਼ ਬਣਦਾ ਹੈ, ਪਰ ਬੜੀ ਵਾਰੀ ਅਰਜ਼ ਕਰੀਦੀ ਹੈ, ਧਿਆਨ ਦੇਣਾ ਗੁਰਮੁਖੋ, ਸਤਿਗੁਰਾਂ ਨੂੰ ਗੁਰੂ ਮਹਾਂਪੁਰਖਾਂ ਨੂੰ ਕੋਈ ਵੱਡਾ ਵੱਡਾ ਕਹੀ ਜਾਏ ਉਹਨਾਂ ਨੇ ਵੱਡਾ ਵੱਡੇ ਨਹੀਂ ਹੋ ਜਾਣਾ, ਤੇ ਜੇ ਲੋਕ ਰਲ ਕੇ ਨਿੰਦਿਆ ਕਰੀ ਜਾਣ, ਛੋਟਾ ਛੋਟਾ ਕਹੀ ਜਾਣ, ਉਹਨਾਂ ਨੇ ਛੋਟਾ ਨਹੀਂ ਹੋ ਜਾਣਾ। ਪਰ ਹਾਂ, ਇਹ ਗੱਲ ਜ਼ਰੂਰ ਹੈ ਵੀ ਵੱਡੇ ਦੀਆਂ ਵਡਿਆਈਆਂ ਕਰਨ ਕਰਕੇ, ਉਹਨਾਂ ਦੀਆਂ ਵਡਿਆਈਆਂ ਕਰਨ ਕਰਕੇ ਇੱਕ ਦਿਨ ਅਸੀਂ ਜ਼ਰੂਰ ਵੱਡੇ ਹੋ ਜਾਂਦੇ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸਾਡਾ ਫਰਜ਼ ਬਣਦਾ ਜ਼ਰੂਰ, ਅਸੀਂ ਆਪਣੇ ਵੱਡਿਆਂ ਵਡੇਰਿਆਂ ਦੀਆਂ ਯਾਦਾਂ ਮਨਾਈਏ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇ ਸਮੁੰਦਰ ਬਾਣੀ ਦੇ ਬੋਹਿਤ, ਜਿਨ੍ਹਾਂ ਵਿੱਚ ਸਾਰੇ ਗੁਣ ਸਨ। ਆਮ ਬੰਦਿਆਂ ਵਿੱਚ ਗੁਣ ਘੱਟ ਹੁੰਦੇ ਨੇ ਤੇ ਗੁਮਾਨ ਜ਼ਿਆਦਾ ਹੁੰਦਾ। ਪਹਿਲੀ ਗੱਲ, ਸਾਰੇ ਗੁਣ ਕਿਸੇ ਵਿੱਚ ਨਹੀਂ ਆ ਸਕਦੇ, ਤੇ ਜੇ ਕਿਤੇ ਕੋਈ ਗੁਣ ਆ ਵੀ ਜਾਏ ਇੱਕ ਅੱਧਾ, ਤੇ ਗੁਮਾਨ ਉਸ ਗੁਣ ਦਾ ਬਹੁਤਾ ਆ ਜਾਂਦਾ ਨਾਲ, ਤੇ ਜੇ ਗੁਣ ਦਾ ਹੰਕਾਰ ਆ ਜਾਵੇ ਤੇ ਗੁਣ ਦੀ ਸਹੀ ਵਰਤੋਂ ਨਹੀਂ ਹੋ ਸਕਦੀ। ਤੇ ਗੁਰੂ ਉਹਨੂੰ ਕਹਿੰਦੇ ਨੇ ਜਿਹਦੇ ਚ ਸਾਰੇ ਹੀ ਗੁਣ ਹੋਣ, ਸਰਬ ਗੁਣ ਸੰਪੰਨ ਹੋਵੇ, ਪਰ ਮਾਨ ਜਿਹੜਾ ਉਹ ਤਿਲ ਮਾਤਰ ਵੀ ਨਾ ਹੋਵੇ, ਗੁਮਾਨ ਨਾ ਹੋਵੇ। ਗੁਣ ਸਾਰੇ ਹੋਣ ਪਰ ਮਨ ਵਿੱਚ ਗੁਣਾਂ ਦਾ ਹੰਕਾਰ ਨਾ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਵੇਖਣਾ, ਬਹੁਤ ਕਵੀ ਸੰਸਾਰ ਚ ਇੱਦਾਂ ਦੇ ਨੇ ਜਿਹੜੇ ਕਹਿੰਦੇ ਨੇ, ਸਾਰੇ ਇੱਕੋ ਜਿਹਾ ਨਹੀਂ, ਮੈਂ ਬੇਨਤੀ ਨਾਲ ਕਰਦਿਆਂ, ਜਿਹੜੇ ਕਹਿੰਦੇ ਨੇ ਕਵਿਤਾ ਲਿਖਣ ਤੋਂ ਪਹਿਲਾਂ ਸ਼ਰਾਬ ਦਾ ਪਿਆਲਾ ਚਾਹੀਦਾ, ਜਿੰਨਾ ਚਿਰ ਸ਼ਰਾਬ ਅੰਦਰ ਨਾ ਜਾਏ ਉਹਨਾਂ ਚਿਰ ਕਵਿਤਾ ਉਤਰਦੀ ਹੋਈ ਨਹੀਂ। ਧਿਆਨ ਦੇਣਾ, ਜਿਹੜੀ ਕਵਿਤਾ ਸ਼ਰਾਬ ਪੀ ਕੇ ਉਤਰੇ ਉਹ ਕਿਸੇ ਦਾ ਕੀ ਜੀਵਨ ਬਣਾ ਦੇਗੀ? ਆਖੋ
ਸਤਨਾਮ,
ਉਹ ਕਿਸੇ ਦਾ ਜੀਵਨ ਕੀ ਬਣਾ ਦੇਗੀ? ਤੇ ਸੰਸਾਰ ਵਿੱਚ ਬਹੁਤ ਸੰਗੀਤਕਾਰ ਐਸੇ ਨੇ ਜਿਹੜੇ ਕਹਿੰਦੇ ਨੇ ਵੀ ਜਿੰਨਾ ਚਿਰ ਨਸ਼ਾ ਕੋਈ ਨਾ ਕਰੀਏ ਸਾਡੇ ਦਿਮਾਗ ਵਿੱਚ ਧੁਨਾਂ ਹੀ ਨਹੀਂ ਆਉਂਦੀਆਂ, ਸੰਗੀਤ ਦੀਆਂ ਕੋਈ ਲੈ ਹੀ ਨਹੀਂ ਬਣਦੀ। ਵੇਖੋ ਤੇ ਸਹੀ ਕਿੱਦਾਂ ਦੇ ਲੋਕ ਨੇ। ਫਿਰ ਕਹਿਣਗੇ ਕਈ ਚਿੱਤਰਕਾਰ ਇੱਦਾਂ ਦੇ ਨੇ ਵੀ ਜਿੰਨਾ ਚਿਰ ਸ਼ਰਾਬ ਨਾ ਪੀ ਲਈਏ ਸਾਡਾ ਮੂਡ ਹੀ ਨਹੀਂ ਬਣਦਾ। ਮੂਡ ਵੇਖੋ ਕੀ ਬੁਲਾਇਆ, ਜਿੰਨਾ ਚਿਰ ਮੱਤ ਨਾ ਮਾਰੀ ਜਾਂ ਉਹਨਾਂ ਚਿਰ ਬਣਦਾ ਹੀ ਨਹੀਂ, ਕੀ ਜੀਵਨ ਬਣੇਗਾ ਕਿਸੇ ਦਾ? ਧਿਆਨ ਦੇਣਾ, ਕੋਈ ਚਿੱਤਰਕਾਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਬਹੁਤੇ ਬਹੁਤਾਤ ਹੈ ਐਸੇ ਲੋਕਾਂ ਦੀ ਜਿਹੜੇ ਕਹਿੰਦੇ ਨੇ ਕਿ ਜਿੰਨਾ ਚਿਰ ਅੰਦਰ ਨਾ ਜਾਏ ਸ਼ਰਾਬ ਤੇ ਗੱਲ ਨਹੀਂ ਬਣਦੀ। ਕਵੀ ਕਹਿੰਦੇ ਨੇ ਕਵਿਤਾ ਨਹੀਂ ਉਤਰਦੀ, ਸੰਗੀਤਕਾਰ ਕਹਿੰਦਾ ਸੰਗੀਤ ਦੀਆਂ ਧੁਨਾਂ ਨਹੀਂ ਆਉਂਦੀਆਂ, ਲਾਭ ਨਹੀਂ ਲੱਗਦੇ ਜਿੰਨਾ ਚਿਰ ਅੰਦਰ ਨਸ਼ਾ ਨਾ ਜਾਏ। ਤੇ ਗੁਰਮੁਖੋ ਜਰਾ ਕੁ ਧਿਆਨ ਦੇਣਾ, ਧੰਨ ਗੁਰੂ ਅਰਜਨ ਦੇ ਮਰ ਸੱਚੇ ਪਾਤਸ਼ਾਹ ਰੱਬੀ ਕਵੀ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੱਬੀ ਚਿੱਤਰਕਾਰ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੱਬੀ ਸੰਗੀਤਕਾਰ ਨੇ। ਕੈਸੀ ਬਖਸ਼ਿਸ਼ ਹੈ! ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੱਦਾਂ ਰਾਗਾਂ ਦੇ ਵਿੱਚ ਬਾਣੀ ਸਾਰੀ ਨੂੰ ਗਾਇਨ ਕੀਤਾ, ਖੁਦ ਵੀ ਹੱਥ ਵਿੱਚ ਸੁਰੰਦਾ ਲੈ ਕੇ ਤੇ ਕੀਰਤਨ ਕਰਦੇ ਸੀ। ਤੇ ਕਵੀ ਕੈਸੇ ਨੇ ਜਰਾ ਧਿਆਨ ਦੇਣਾ, ਕਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੈਸੇ ਨੇ ਬਾਣੀ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ ਕਿ ਮਰਦਾਨਿਆ, ਅਸੀਂ ਇਹ ਨਹੀਂ ਕਹਿੰਦੇ ਅਸੀਂ ਬਾਣੀ ਉਚਾਰ ਰਹੇ ਹਾਂ ਜਾਂ ਬਾਣੀ ਲਿਖ ਰਹੇ ਹਾਂ, ਨਹੀਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲੱਲੋ, ਧੁਰੋਂ ਉਹ ਅਲਾਹੀ ਨਾਦ ਆ ਰਿਹਾ। ਧਿਆਨ ਦੇਣਾ, ਉਹ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰ ਰਹੇ ਨੇ, ਪਰ ਜਦੋਂ ਬਾਣੀ ਲਿਖ ਦਿੱਤੀ ਗਈ 2312 ਸ਼ਬਦ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 2312 ਤੇ ਸਾਰੀ ਬਾਣੀ ਨੂੰ ਲਿਖ ਰਹੇ ਨੇ। ਕਵੀ ਕਹਿੰਦੇ ਨੇ ਸ਼ਰਾਬ ਦਾ ਪਿਆਲਾ ਅੰਦਰ ਨਾ ਜਾਏ ਤੇ ਉਹਨਾਂ ਚਿਰ ਸਾਡਾ ਮੂਡ ਹੀ ਨਹੀਂ ਬਣਦਾ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ 2312 ਸ਼ਬਦ ਆਪ ਲਿਖੇ ਤੇ ਕਹਿੰਦੇ ਕੀ ਨੇ, ਹਉ ਆਪੋ ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਮੈਂ ਨਹੀਂ ਕੁਛ ਬੋਲ ਸਕਦਾ, ਮੇਰੇ ਵਿੱਚ ਪਾਵਰ ਨਹੀਂ, ਜੋ ਮੈਂ ਲਿਖ ਰਿਹਾ ਇਹ ਉਹਦੇ ਹੁਕਮ ਵਿੱਚ ਲਿਖ ਰਿਹਾ। ਸਮਾਪਤੀ ਕਿੱਥੇ ਕੀਤੀ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆੜੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ। ਧਿਆਨ ਦੇਣਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੱਬੀ ਕਵੀ ਨੇ, ਅਲਾਹੀ ਸੰਗੀਤਕਾਰ ਨੇ, ਤੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਮਹਿਮਾ ਕੱਲ ਆਪਾਂ ਕਰ ਰਹੇ ਸੰਸਾਰੇ, ਜਿੱਥੋਂ ਆ ਕੇ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਜੋ ਸ਼ਾਂਤੀ ਜੋ ਆਨੰਦ ਮਿਲਦਾ ਹੈ ਉਹ ਕਿਤੋਂ ਹੋਰ ਨਹੀਂ ਪ੍ਰਾਪਤ ਹੋਏਗਾ। ਤੀਰਥ ਸਥਾਨ ਸੰਸਾਰ ਵਿੱਚ ਬੜੇ ਨੇ ਤੇ ਸ੍ਰੀ ਦਰਬਾਰ ਸਾਹਿਬ ਦਾ ਨਕਸ਼ਾ ਵੀ, ਇਹ ਚਿੱਤਰਕਾਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਸਨ। ਇਹ ਵੀ ਨਕਸ਼ਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਮਾਗ ਵਿੱਚੋਂ ਮੂਰਤੀਮਾਨ ਹੋਇਆ। ਇਹ ਨਕਸ਼ਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਾਇਆ। ਐਸੇ ਚਿੱਤਰਕਾਰ ਨੇ, ਰਾਗਾਂ ਵਿੱਚ ਬਾਣੀ ਸਾਰੀ ਲਿਖੀ ਤੇ ਖੁਦ ਵੀ ਗਾਇਨ ਕਰਦੇ ਸੀ ਜਦੋਂ, ਤੇ ਬੜੇ ਬੜੇ ਰਾਗੀ ਆ ਕੇ ਹੈਰਾਨ ਹੋ ਜਾਂਦੇ ਸੀ ਜਿਹੜੇ ਰਾਗ ਵਿਦਿਆ ਦੇ ਮਾਹਰ ਸੀ ਸੱਚੇ ਪਾਤਸ਼ਾਹ, ਸਾਨੂੰ ਤੇ ਸਮਝ ਨਹੀਂ ਆਉਂਦੀ ਆਪ ਜੀ ਕਿੱਦਾਂ ਇਹ ਖੇਡ ਵਰਤਾ ਰਹੇ ਹੋ, ਪਰ ਨਿਮਰਤਾ ਕਿੱਡੀ ਵੱਡੀ ਹੈ। ਤੇ ਦਾਸ ਨੇ ਪਰਸੋਂ ਵੀ ਅਰਜ਼ ਆਪ ਜੀ ਦੇ ਚਰਨਾਂ 'ਚ ਕੀਤੀ ਸੀ, ਗੁਣ ਆ ਜਾ ਬੜੀ ਚੰਗੀ ਗੱਲ ਹੈ, ਸਤਿਗੁਰੂ ਬਖਸ਼ ਲੈਣ, ਮਨਾਲ ਗੁਮਾਨ ਨਾ ਆਵੇ, ਮਨ ਵਿੱਚ ਹੰਕਾਰ ਨਾ ਆਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣਾ ਆਪਾਂ ਸਾਰਿਆਂ ਨੇ, 400 ਸਾਲਾਂ ਜਗ੍ਹਾ ਜਗ੍ਹਾ ਤੇ ਮਨਾਉਣਾ ਹੈ, ਮਨਾਉਣਾ ਵੀ ਚਾਹੀਦਾ, ਪਰ ਮਿੱਠੀਆਂ ਛਬੀਲਾਂ ਲਾ ਕੇ ਗੱਲ ਨਹੀਂ ਬਣਨੀ, ਅੰਦਰ ਵੀ ਮਿਠਾਸ ਆਵੇ ਗੁਰੂ ਅਰਜਨ ਦੇਵ ਮਹਾਰਾਜ ਵਰਗੀ, ਉਹਨਾਂ ਵਰਗੇ ਬਣ ਤੇ ਨਹੀਂ ਸਕਦੇ, ਕਿਨਕਾ ਮਾਤਰ ਹੀ ਸਾਡੀ ਝੋਲੀ 'ਚ ਪੈ ਜਾਏ। ਮਨਾਉਣਾ ਜ਼ਰੂਰ ਆ, ਮਿੱਠੀਆਂ ਛਬੀਲਾਂ ਥਾਂ ਥਾਂ ਤੇ ਲੱਗਦੀਆਂ, ਪਰ ਸਿਧਾਂਤ ਕੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ? ਜਿਵੇਂ ਆਪਾਂ 400 ਸਾਲਾਂ ਮਨਾਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾਂ, ਤੇ ਆਪਾਂ ਪਿੱਛੇ ਜੇ ਮਨਾ ਕੇ ਹਟੇ ਹਾਂ, ਜਰਾ ਕੁ ਧਿਆਨ ਦੇਣਾ, ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਬਾਣੀ ਨੂੰ ਸੰਗ੍ਰਹਿ ਕੀਤਾ, ਤੇ ਉਹਦਾ ਭਾਵ ਕੀ ਆ ਵੀ ਸਿਰਫ ਟਰਾਲੀਆਂ ਭਰ ਕੇ ਜਾਓ, ਗੱਡੀਆਂ ਲੈ ਕੇ ਜਾਓ, ਦਰਬਾਰ ਸਾਹਿਬ ਮੱਥਾ ਟੇਕੋ ਤੇ ਵਾਪਸ ਆ ਜਾਓ। ਸਾਰੀ ਕੌਮ ਨੇ 400 ਸਾਲਾਂ ਮਨਾ ਲਿਆ, ਨਹੀਂ 400 ਸਾਲਾਂ ਕਹਿਣਾ ਕੀ ਚਾਹੁੰਦਾ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪ੍ਰਕਾਸ਼ ਕਰਕੇ ਸਾਨੂੰ ਸਿਧਾਂਤ ਕੀ ਦਿੱਤਾ? ਉਹ ਸਿਧਾਂਤ ਕੀ ਸੀ ਜੋ ਮਹਾਰਾਜ 400 ਸਾਲ ਪਹਿਲਾਂ ਦੇ ਕੇ ਗਏ? ਉਹ ਸਾਡੇ ਪੱਲੇ ਨਹੀਂ, ਸਾਰ ਸਾਡੇ ਕੋਲ ਨਹੀਂ, ਮੱਖਣ ਕੋਲ ਨਹੀਂ, ਲੱਸੀ ਵੀ ਪੀਵੀ ਜਾਂਦੇ ਆ ਆਖੋ
ਸਤਨਾਮ।
ਸਾਰ ਤੇ ਮੱਖਣ ਹੈ ਨਾ ਤੱਤ ਵਸਤੂ, ਸਾਰ ਕੀ ਹੈ, ਸਿਧਾਂਤ ਕੀ ਉੱਥੋਂ ਦਾ? ਸਭ ਤੋਂ ਪਹਿਲੀ ਗੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 400 ਸਾਲਾਂ ਆਪਾਂ ਮਨਾਇਆ ਹੈ ਅੰਮ੍ਰਿਤਸਰ ਗਏ ਆ ਸਭ ਤੋਂ ਵੱਡੀ ਸਿੱਖਿਆ ਦਿੱਤੀ ਸੀ ਸਿੱਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਨਿਯੁਕਤ ਕਰਕੇ ਨਾਲ ਹੀ ਕਹਿ ਦਿੱਤਾ ਜਿਹੜੇ ਗੁਰੂ ਕੇ ਵਜ਼ੀਰ ਹੋਣ ਉਹ ਕਰਨੀ ਕਮਾਈ ਵਾਲੇ ਹੋਣ ਇਹ ਪਹਿਲਾ ਸਿਧਾਂਤ ਪਹਿਲੀ ਸਿੱਖਿਆ 400 ਸਾਲ ਉਹ ਬੜੀ ਕਮਾਈ ਵਾਲੇ ਹੋਣ ਇਹ ਪਹਿਲਾ ਮਨ ਦਾ ਬਚਨ ਸੀ ਵੀ ਉਹ ਰੰਗੇ ਹੋਏ ਹੋਣ ਖਿਮਾ ਕਰਨਾ ਅੱਜ ਕੱਲ੍ਹ ਹਾਲ ਇੱਦਾਂ ਦਾ ਭਾਵੇਂ ਪਊਆ ਲਾਉਣ ਵਾਲਾ ਹੀ ਹੋਵੇ ਪ੍ਰਧਾਨ ਜੀ ਨੂੰ ਸਾਹਿਬ ਸਾਹਿਬ ਕਰੀ ਚੱਲੇ ਆਖੋ ਸਾਹਿਬ ਪ੍ਰਧਾਨ ਸਾਹਿਬ ਬਸ ਇੱਦਾਂ ਇੱਦਾਂ ਹੁੰਦੀ ਰਹੇ ਭਾਵੇਂ ਉਹ ਜਿੱਦਾਂ ਦਾ ਮਰਜ਼ੀ ਹੈ ਕਹਿਣਗੇ ਇਹਨੂੰ ਹੀ ਰੱਖਣਾ ਜੋ ਮਰਜ਼ੀ ਹੋ ਜਾਏ ਕਿਉਂ ਇਹ ਸਟੇਜ ਤੇ ਸੋਭਾ ਬੜੀ ਕਰਦਾ ਮੇਰੀ ਬੜਾ ਬੱਲੇ ਬੱਲੇ ਕਰਦਾ ਬੜਾ ਨਾਂ ਲੈਂਦਾ ਮੇਰਾ ਬਸ ਇਹੀ ਕੁਝ ਵੇਖਣੇ ਆ ਸੀ ਪਰ ਕਹਿੰਦੇ ਉਹ ਕਮਾਈ ਵੀ ਹੋਵੇ ਉਹਨਾਂ ਦੇ ਕੋਲ ਜਿੱਥੇ ਉਹ ਬਾਣੀ ਦੇ ਨਿਤਨੇਮ ਕਰਨ ਵਾਲੇ ਨੇ ਰੰਗੇ ਹੋਏ ਹੋਣ ਇਹ ਪਹਿਲਾ ਸਿਧਾਂਤ ਸੀ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਹੈੱਡ ਗ੍ਰੰਥੀ ਨਿਯੁਕਤ ਕੀਤਾ ਤੇ ਆਖਿਆ ਸਿੱਖੋ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਿਸੇ ਵੀ ਥਾਂ ਤੇ ਕਰੋਗੇ ਤੇ ਉਹਦਾ ਗ੍ਰੰਥੀ ਗੁਰਮੁਖ ਹੋਣਾ ਚਾਹੀਦਾ ਬਾਬਾ ਬੁੱਢਾ ਜੀ ਵਰਗਾ ਤੇ ਨਹੀਂ ਲੱਭਣਾ ਸਾਨੂੰ ਕੋਈ ਦੁਨੀਆ 'ਚ ਭਾਈ ਮਨੀ ਸਿੰਘ ਵਰਗਾ ਗ੍ਰੰਥੀ ਮਿਲਣਾ ਨਹੀਂ ਮਨੀ ਸਿੰਘ ਵਰਗਾ ਗ੍ਰੰਥੀ ਭਾਈ ਮਨੀ ਸਿੰਘ ਵਰਗਾ ਨਹੀਂ ਮਿਲੇਗਾ ਬਾਬਾ ਬੁੱਢਾ ਸਾਹਿਬ ਵਰਗਾ ਨਹੀਂ ਮਿਲੇਗਾ ਪਰ ਸਤਸੰਗਤ ਯਤਨ ਕਰੀਏ ਕਿ ਜਿਹੜੇ ਵੀ ਉਹ ਅਸੀਂ ਨਿਯੁਕਤ ਕਰ ਰਹੇ ਹਾਂ ਉਹ ਰੰਗੇ ਹੋਏ ਹੋਣ ਉਹਨਾਂ ਦਾ ਆਪਣਾ ਜੀਵਨ ਵੀ ਹੋਵੇ ਦਾਸ ਨੇ ਕੱਲ੍ਹ ਵੀ ਅਰਜ਼ ਕੀਤੀ ਸੀ ਕੇਵਲ ਮਾਇਆ ਵਾਸਤੇ ਹੀ ਰੌਲ ਲਾਉਣੀ ਹੈ 2 ਵਜੇ ਫਿਰ ਹੀ ਇਸ਼ਨਾਨ ਨਾ ਕਰੇ ਉਹ ਬਿਨਾਂ ਰੌਲ ਲਾਉਣ ਤੋਂ ਵੀ 2 ਵਜੇ ਉੱਠ ਕੇ ਇਸ਼ਨਾਨ ਕਰੇ ਉਹਦਾ ਨੇਮ ਹੋਵੇ ਬਣਿਆ ਵਾ ਫਿਰ ਆਨੰਦ ਤੇ ਧਿਆਨ ਦੇਣਾ ਦੂਜਾ ਸਭ ਤੋਂ ਵੱਡਾ ਸਿਧਾਂਤ ਸਭ ਤੋਂ ਵੱਡੀ ਸਿੱਖਿਆ 400 ਸਾਲਾਂ ਹਰਿਮੰਦਰ ਸਾਹਿਬ ਜਿਹੜਾ ਆਪਾਂ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਨਾਇਆ ਜਦੋਂ ਸਮਾਪਤੀ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ ਸਤਿਗੁਰੂ ਜੀ ਆਪ ਜੀ ਆਰਾਮ ਕਿੱਥੇ ਕਰੋਗੇ ਮਹਾਰਾਜ ਕਹਿਣ ਲੱਗੇ ਜਿੱਥੇ ਮਹਾਰਾਜ ਸੁੱਖ ਆਸਨ ਕਿੱਥੇ ਕਰੀਏ ਪੋਥੀ ਸਾਹਿਬ ਦਾ ਪਹਿਲਾਂ ਨਾਮ ਪੋਥੀ ਸਾਹਿਬ ਸੀ ਪੋਥੀ ਪਰਮੇਸ਼ਰ ਕਾ ਥਾਨ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜਿੱਥੇ ਅਸੀਂ ਆਰਾਮ ਕਰਨੇ ਉੱਥੋਂ ਚੁੱਕ ਦਿਓ ਪਲੰਗਾ ਸਾਡਾ ਨਵਾਂ ਪਲੰਗਾ ਲਾ ਦਿਓ ਮਹਾਰਾਜ ਤੁਸੀਂ ਆਰਾਮ ਕਿੱਥੇ ਕਰੋਗੇ ਸਤਿਗੁਰ ਕਹਿੰਦੇ ਉਹ ਪਲੰਗੇ ਦੇ ਥੱਲੇ ਮੇਰੀ ਇੱਕ ਖੱਦਰ ਦੀ ਚਾਦਰ ਵਿਛਾ ਦਿਓ ਮੈਂ ਅੱਜ ਤੋਂ ਉਸੇ ਤੇ ਹੀ ਆਰਾਮ ਕਰਨਾ ਹੈ ਖੱਦਰ ਦੀ ਚਾਦਰ ਵਿਛਾ ਦਿਓ ਅੱਜ ਤੋਂ ਮੈਂ ਉਸੇ ਤੇ ਆਰਾਮ ਕਰਨਾ ਗੁਰੂ ਪਿਆਰਿਓ ਆਪ ਮਹਾਰਾਜ ਨੇ ਸਿਧਾਂਤ ਸਿੱਖਿਆ ਸਾਡੇ ਝੋਲੀ ਚ ਪਾ ਦਿੱਤੀ ਮਹਾਰਾਜ ਆਪ ਉਹ ਆਸਣ ਤੇ ਆਪਣੇ ਆਸਣ ਤੇ ਨਵਾਂ ਬੈੱਡ ਲਾ ਕੇ ਗੁਰੂ ਗ੍ਰੰਥ ਸਾਹਿਬ ਮਰਤ ਸੁਖ ਆਸਨ ਆਪ ਥੱਲੇ ਆਰਾਮ ਕਰ ਰਹੇ ਨੇ ਇਹਦਾ ਭਾਵ ਇਹ ਸੀ ਗੁਰਸਿੱਖੋ ਬਾਣੀ ਦਾ ਸਤਿਕਾਰ ਆਪਣੇ ਸਰੀਰ ਤੋਂ ਵੱਧ ਕਰਿਓ ਜੇ ਬਾਣੀ ਨੂੰ ਆਪਣੇ ਸਰੀਰ ਤੋਂ ਉੱਚਾ ਰੱਖਿਓ ਉੱਚਾ ਤੇ ਮੈਨੂੰ ਖਿਮਾ ਕਰਨਾ ਗੁਰੂ ਪਿਆਰਿਓ ਤੁਸੀਂ ਕਹੋਗੇ ਉੱਚਾ ਹੀ ਰੱਖਨੇ ਆ ਉੱਚਾ ਤੇ ਪ੍ਰਕਾਸ਼ ਹੈ ਸਾਡੇ ਸਾਰਿਆਂ ਨਾਲੋਂ ਹੁਣ ਉੱਚਾ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉੱਚਾ ਹੀ ਆ ਪਰ ਨਹੀਂ ਵਾਸਤਵ ਵਿੱਚ ਜੇ ਵੇਖਿਆ ਜਾਏ ਅਸੀਂ ਆਪਣੇ ਸਰੀਰ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਹੀਂ ਕਰਦੇ ਸਾਡੇ ਸਰੀਰ ਜਿੰਨਾ ਸਤਿਕਾਰ ਵੀ ਨਹੀਂ ਆਪਾਂ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਿਲਕੁਲ ਬਹੁਤ ਘੱਟ ਨੇ ਜਿਹੜੇ ਕਰਦੇ ਨੇ ਬਾਬਾ ਆਨੰਦ ਸਿੰਘ ਜੀ ਨੇ ਕੀਤਾ